ਪਹਾੜੀ ਰਾਜਿਆਂ ਨੇ ਰਲ ਕੇ ਸਲਾਹ ਕੀਤੀ ਹੈ ਕਿ ਹੁਣ ਕੀ ਕੀਤਾ ਜਾਏ। ਰਾਜੇ ਭੀਮ ਚੰਦ ਨੇ ਆਪਣੇ ਨਾਲ ਦੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਰਾਜਿਆਂ ਨੂੰ ਲਾਹਨਤ ਪਾਈ ਕਿ ਜੇ ਇਸੇ ਤਰ੍ਹਾਂ ਹੀ ਆਪਾਂ ਇੱਥੇ ਬੈਠੇ ਰਹੇ ਤੇ ਕਦੋਂ ਜਿੱਤਾਂਗੇ, ਕੀ ਲੈ ਕੇ ਮੂੰਹ ਵਾਪਸ ਕਰ ਜਾਵਾਂਗੇ। ਇਹ ਸੁਣ ਕੇ ਰਾਜੇ ਕੇਸਰੀ ਚੰਦ ਨੇ ਬੜੀ ਤਮਕ ਵਿੱਚ ਆ ਕੇ ਜਵਾਬ ਦਿੱਤਾ, ਕਹਿੰਦਾ ਜਿਹੜੀ ਫੌਜ ਚਾਰੇ ਪਾਸੇ ਮੋਰਚਿਆਂ ਵਿੱਚ ਲਾਈ ਹੋਈ ਹੈ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰੋ, ਉਰੇ ਸਾਰੀ ਫੌਜ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ, ਆਪਣੇ ਮਸਤ ਹਾਥੀ ਨੂੰ ਲੈ ਕੇ ਤਵਿਆਂ ਨਾਲ ਬੰਨ ਕੇ। ਜਦੋਂ ਮੈਂ ਉਹ ਮਸਤ ਹਾਥੀ ਅੱਗੇ ਲੈ ਕੇ ਜਾਵਾਂਗਾ ਤਾਂ ਸਿੰਘਾਂ ਦਾ ਜਿਹੜਾ ਇਹ ਸਾਹਮਣੇ ਲੋਹਗੜ੍ਹ ਕਿਲ੍ਹਾ ਹੈ ਇਹਦਾ ਦਰਵਾਜ਼ਾ ਤੋੜ ਦਿਆਂਗਾ, ਤੇ ਜੇ ਮੈਂ ਲੋਹਗੜ੍ਹ ਕਿਲ੍ਹਾ ਨਾ ਤੋੜ ਸਕਿਆ ਤੇ ਮੈਂ ਜਿਉਂਦਾ ਵਾਪਸ ਆ ਕੇ ਆਪਣਾ ਮੂੰਹ ਤੁਹਾਨੂੰ ਨਹੀਂ ਵਿਖਾਵਾਂਗਾ। ਜੇ ਮੈਂ ਲੋਹਗੜ੍ਹ ਕਿਲ੍ਹਾ ਨਾ ਤੋੜ ਸਕਿਆ ਤਾਂ ਜਿੰਨੇ ਦੁਨੀਆਂ ਦੇ ਪਾਪ ਉਹ ਮੈਨੂੰ ਲੱਗਣਗੇ। ਏਦਾਂ ਦਾ ਇਹਨੇ ਪ੍ਰਣ ਕੀਤਾ ਕੇਸਰੀ ਚੰਦ ਨੇ। ਆਪਣੇ ਉਸ ਮਸਤ ਹਾਥੀ ਨੂੰ ਬੜੇ ਮਸਾਲੇ ਤੇਜ ਮਸਾਲੇ ਰਾਤ ਨੂੰ ਖਵਾਏ ਗਏ, ਅਨੇਕਾਂ ਤਰ੍ਹਾਂ ਦੀ ਜਿਹੜੀ ਵਧੀਆ ਸ਼ਰਾਬ ਸੀ ਉਹਨੂੰ ਪਿਲਾਈ ਗਈ, ਮਦਹੋਸ਼ ਕੀਤਾ ਗਿਆ ਮਸਤ ਹਾਥੀ ਨੂੰ, ਹੋਰ ਮਸਤ ਕੀਤਾ ਜੋ ਬੜਾ ਬਲਵਾਨ ਹੈ। ਇਸ ਤਰ੍ਹਾਂ ਦੀ ਤਿਆਰੀ ਰਾਜੇ ਕੇਸਰੀ ਚੰਦ ਨੇ ਸਾਰੀ ਫੌਜ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਕੀਤੀ ਹੈ। ਇੱਧਰ ਸਤਿਗੁਰਾਂ ਦੇ ਖਾਲਸੇ ਨੂੰ ਇਹ ਖਬਰ ਪਹੁੰਚ ਗਈ, ਆਓ ਇੱਧਰ ਜਿਵੇਂ ਸਤਿਗੁਰੂ ਜੀ ਤਿਆਰੀਆਂ ਕਰਵਾ ਰਹੇ ਨੇ ਮਨ ਵਿਰਤੀਆਂ ਇਕਾਗਰ ਕਰੀਏ, ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਲੜਤ ਚ ਗਿਰਦੇ ਮੋਰਚੇ ਉੱਠਣ ਲੱਗੇ ਜਿਸ ਕਾਲ।
ਇੱਧਰ ਹੁਣ ਜਦੋਂ ਇਹਨਾਂ ਦੀ ਸਲਾਹ ਹੋ ਗਈ ਸਾਰੇ ਰਾਜਿਆਂ ਦੀ ਕਿ ਜਿਹੜਾ ਆਲੇ ਦੁਆਲੇ ਆਨੰਦਪੁਰ ਸਾਹਿਬ ਦੇ ਘੇਰਾ ਪਾਇਆ ਹੋਇਆ ਉਹ ਘੇਰਾ ਉੱਥੋਂ ਚੁੱਕ ਲਿਆ ਜਾਵੇ ਤੇ ਫੌਜ ਇੱਕ ਜਗ੍ਹਾ ਤੇ ਇਕੱਠੀ ਕੀਤੀ ਜਾਏ। ਇਹ ਸੁਨੇਹ ਸਾਰੀਆਂ ਫੌਜਾਂ ਤੱਕ ਪਹੁੰਚ ਗਏ ਤੇ ਜਿੰਨੀ ਫੌਜ ਸੀ ਆਲੇ ਦੁਆਲੇ ਜਿਹੜੀ ਲੜ ਰਹੀ ਸੀ ਮੋਰਚਾ ਲਾ ਕੇ ਉਹਨਾਂ ਨੇ ਆਪੋ ਆਪਣੇ ਮੋਰਚਿਆਂ ਨੂੰ ਉੱਥੋਂ ਛੱਡਿਆ ਔਰ ਇੱਕ ਜਗ੍ਹਾ ਤੇ ਇਕੱਠੇ ਹੋਣ ਵਾਸਤੇ ਉੱਠ ਕੇ ਚੱਲਣ ਲੱਗੇ ਹਨ।
ਜਵਾਲਾ ਬੰਮਣੀ ਖਾਲਸੇ ਕਸ ਕਸ ਤਰੀ ਉਤਾਲ।
ਖਾਲਸੇ ਨੇ ਵੇਖਿਆ ਕਿ ਪਹਾੜੀ ਉੱਠ ਕੇ ਮੋਰਚਿਆਂ ਚੋਂ ਜਾਣ ਲੱਗੇ ਨੇ, ਏਦਾਂ ਸਬੂਤੇ ਕਿਵੇਂ ਜਾਣ ਦਈਏ ਇਹਨਾਂ ਨੂੰ ਵੀ ਆਰਾਮ ਨਾਲ ਉੱਠ ਕੇ ਤੁਰ ਜਾਣ, ਏਦਾਂ ਨੀ ਜਾਣ ਦੇਣਾ। ਸਿੰਘ ਤਾਂ ਇੰਨੇ ਤਿਆਰ ਬਰ ਤਿਆਰ ਸਨ ਕਿ ਜੇ ਮੋਰਚੇ ਦੇ ਵਿੱਚੋਂ ਕੋਈ ਪਹਾੜੀਆ ਸਿਰ ਵੀ ਉੱਤੇ ਚੁੱਕਦਾ ਸੀ ਨਾ, ਮਾੜਾ ਜਿਹਾ ਸਿਰ ਚੁੱਕ ਕੇ ਵੇਖਦਾ ਸੀ, ਠਾਹ ਗੋਲੀ ਮੱਥੇ ਚ ਵੱਜਦੀ ਸੀ। ਹੁਣ ਜਦੋਂ ਮੋਰਚਿਆਂ ਚ ਉੱਠ ਕੇ ਜਾਣ ਲੱਗੇ ਸਿੰਘਾਂ ਆਖਿਆ ਏਦਾਂ ਨੀ ਜਾਣ ਦੇਣਾ ਇਹਨਾਂ ਨੂੰ ਸਾਬਤ। ਸਿੰਘਾਂ ਨੇ ਆਪਣੀਆਂ ਜਵਾਲਾ ਬੰਮਣੀਆਂ ਬੰਦੂਕਾਂ ਦਾਗ ਦਿੱਤੀਆਂ, ਕੱਸ ਕੱਸ ਕੇ ਗੋਲੀਆਂ ਚਲਾ ਦਿੱਤੀਆਂ ਇਹਨਾਂ ਪਹਾੜੀਆਂ ਦੇ ਉੱਤੇ।
ਚੋਪਈ ਤਜ ਤਜ ਮੋਰਚਾ ਭਾਜੇ ਜਿਉਂ ਜਿਉਂ।
ਥੋੜੇ ਪਹਾੜੀਏ ਆਪੋ ਆਪਣੇ ਮੋਰਚੇ ਛੱਡ ਛੱਡ ਕੇ ਭੱਜਣ ਲੱਗੇ ਨੇ। ਪਹਿਲਾਂ ਤਾਂ ਮੋਰਚਿਆਂ ਦੇ ਵਿੱਚ ਸੀ ਪਰ ਹੁਕਮ ਆ ਗਿਆ ਇਹਨਾਂ ਨੂੰ ਆਪਣੇ ਰਾਜਿਆਂ ਦਾ ਕਿ ਮੋਰਚੇ ਛੱਡ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਲੜਨਾ ਕੱਲ ਨੂੰ ਰਾਜੇ ਕੇਸਰੀ ਚੰਦ ਦੀ ਅਗਵਾਈ ਵਿੱਚ। ਇਸ ਕਰਕੇ ਇਹ ਜਿੰਨੇ ਪਹਾੜੀ ਉਧਰ ਸਿੰਘਾਂ ਦੀਆਂ ਬੰਦੂਕਾਂ ਚੱਲ ਪਈਆਂ, ਗੋਲੀਆਂ ਦਾਗ ਦਿੱਤੀਆਂ ਖਾਲਸੇ ਨੇ, ਇਹ ਪਹਾੜੀਏ ਮੋਰਚੇ ਛੱਡ ਛੱਡ ਕੇ ਦੌੜਨ ਲੱਗੇ ਹਨ।
ਕਸ ਕਸ ਤੁਪਕ ਪਰਾਰਾ ਤਿਉਂ ਤਿਉਂ।
ਔਰ ਜਿਵੇਂ ਭੱਜਦੇ ਨੇ ਮੋਰਚੇ ਛੱਡ ਕੇ ਦੌੜਦੇ ਨੇ ਉਸੇ ਤਰ੍ਹਾਂ ਸਿੰਘ ਇਹਨਾਂ ਭੱਜਦਿਆਂ ਹੋਇਆਂ ਨੂੰ ਗੋਲੀਆਂ ਤੱਕ ਤੱਕ ਕੇ ਚਲਾ ਕੇ ਮਾਰਦੇ ਹਨ।
ਅਲੱਗ ਅਲੱਗ ਗੁਲਕਾਂ ਘਾਇਲ ਹੋਏ,
ਕਈ ਪਹਾੜੀ ਸੂਰਮਿਆਂ ਨੂੰ ਸਿੰਘਾਂ ਦੀਆਂ ਚਲਾਈਆਂ ਗੋਲੀਆਂ ਵੱਜੀਆਂ ਨੇ, ਕਈ ਤਾਂ ਮਾਰੇ ਗਏ ਕਈ ਜ਼ਖਮੀ ਹੋ ਗਏ। ਕਈ ਤਾਂ ਘਾਇਲ ਹੋ ਕੇ ਉਸੇ ਜਗ੍ਹਾ ਤੇ ਥਾਂ ਤੇ ਹੀ ਮਰ ਗਏ, ਗੋਲੀ ਇਹੋ ਜਿਹੀ ਜਗ੍ਹਾ ਤੇ ਵੱਜੀ ਕਿਸੇ ਦੀ ਦਿਲ ਵਾਲੀ ਜਗ੍ਹਾ ਤੇ ਕਿਸੇ ਦੇ ਸਿਰ ਦੇ ਵਿੱਚ ਗੋਲੀ, ਹੁਣ ਜਿੱਥੇ ਸਿਰ ਚ ਵੱਜ ਜੇ ਜਾਂ ਸਿੱਧੀ ਦਿਲ ਵਿੱਚ ਆ ਕੇ ਗੋਲੀ ਵੱਜੇ ਤੇ ਕਿੱਥੇ ਬਚਾਅ ਹੁੰਦਾ। ਕਹਿੰਦੇ ਕਈਆਂ ਦੇ ਇਹੋ ਜਿਹੇ ਟਿਕਾਣੇ ਤੇ ਜਾ ਕੇ ਗੋਲੀ ਲੱਗੀ ਆ ਵੀ ਥਾਂ ਹੀ ਮਰ ਗਏ ਨੇ ਉੱਥੇ, ਤੇ ਕਈਆਂ ਦੀਆਂ ਲੱਤਾਂ ਬਾਹਾਂ ਤੇ ਗੋਲੀਆਂ ਲੱਗੀਆਂ ਉਹ ਜ਼ਖਮੀ ਹੋ ਕੇ ਦੌੜੇ ਜਾਂਦੇ ਨੇ
ਪਹੁੰਚੇ ਸਿੰਘ ਲੁੱਟੇ ਹਥਿਆਰਾਂ
ਜਦੋਂ ਇਹ ਦੌੜਨ ਲੱਗੇ ਸਿੰਘਾਂ ਆਖਿਆ ਇਹਨਾਂ ਨੂੰ ਏਦਾਂ ਨਾ ਜਾਣ ਦੇਈ ਇਹਨਾਂ ਦੇ ਹਥਿਆਰ ਲੁੱਟੀ ਜਾਂਦੇ ਨੇ ਸਿੰਘ ਸਿੰਘ ਜਾ ਪਹੁੰਚੇ ਇਹਨਾਂ ਦੇ ਮੋਰਚਿਆਂ ਵਿੱਚ ਇਹਨਾਂ ਦੇ ਜਿਹੜੇ ਸ਼ਸਤਰ ਸਨ ਹਥਿਆਰ ਸਨ ਬੰਦੂਕਾਂ ਕਿਰਪਾਨਾਂ ਢਾਲਾਂ ਨੇਜੇ ਬਰਛੇ ਉਹ ਜਾ ਕੇ ਸਿੰਘ ਲੁੱਟ ਕੇ ਲੈ ਆਉਂਦੇ ਹੁਣ ਜੰਗ ਦੇ ਵਿੱਚ ਸ਼ਸਤਰਾਂ ਦੀ ਤਾਂ ਲੋੜ ਹੁੰਦੀ ਹੈ ਇਸ ਕਰਕੇ ਇਹਨਾਂ ਦੇ ਜਿਹੜੇ ਸ਼ਸਤਰ ਨੇ ਉਹ ਸਿੰਘ ਜਾ ਕੇ ਇਹਨਾਂ ਕੋਲੋਂ ਲੁੱਟ ਲਿਆਉਂਦੇ ਹਨ
ਜੀਤ ਮਿਲੇ ਕਟੇ ਕਰ ਡਾਰਾ
ਜਿਹੜਾ ਅੱਗੇ ਜਿਉਂਦਾ ਮਿਲਦਾ ਉਹਨੂੰ ਕੱਟ ਕੇ ਵੱਢ ਕੇ ਸਿੰਘ ਜ਼ਮੀਨ ਤੇ ਲਥੇਰ ਪਥੇਰ ਕਰ ਦਿੰਦੇ ਨੇ ਜੇ ਕੋਈ ਘਾਇਲ ਜ਼ਖਮੀ ਹੁੰਦਾ ਉਹਦੇ ਕੋਲ ਹਥਿਆਰ ਖੋਹ ਲੈਂਦੇ ਨੇ ਸ਼ਸਤਰ ਖੋਹ ਲੈਂਦੇ ਨੇ ਜੇ ਕੋਈ ਅੱਗੇ ਜੀਵਦਾ ਟੱਕਰਦਾ ਲੜਾਈ ਕਰਦਾ ਤਾਂ ਉਹਨੂੰ ਮਾਰ ਕੇ ਕੱਟ ਕੇ ਜ਼ਮੀਨ ਤੇ ਲਥੇਰ ਪਥੇਰ ਸਿੰਘ ਕਰਦਿਆਂ ਦੇਰੀ ਨਹੀਂ ਲਾਉਂਦੇ
ਗਏ ਗੁਰੂ ਟਿਗ ਸੁਲਤਬ ਸਾਰੇ
ਇੱਧਰ ਸਾਰੀ ਖਬਰ ਜਿਹੜੀ ਪਹਾੜੀਆਂ ਦੀ ਸੀ ਜੋ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ ਕਿ ਕੱਲ ਨੂੰ ਲੋਹਗੜ੍ਹ ਕਿਲੇ ਤੇ ਮਸਤ ਹਾਥੀ ਨੂੰ ਨਾਲ ਲੈ ਕੇ ਹਮਲਾ ਕਰਨਾ ਇਹ ਸਾਰੀ ਖਬਰ ਇਹ ਸਾਰੀ ਸੋਧੇ ਨਾਲ ਪਹਾੜੀਆਂ ਦੀ ਜਿਹੜੀ ਸਲਾਹ ਹੋਈ ਹੈ ਉਹ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਮਹਾਰਾਜ ਜੀ ਕੋਲ ਪਹੁੰਚੀ ਹੈ ਔਰ ਮਹਾਰਾਜ ਜੀ ਦੇ ਕੋਲ ਖਬਰ ਪਹੁੰਚੀ ਕਿ ਮਹਾਰਾਜ ਜੀ ਇਹ ਜਿਹੜੇ ਪਹਾੜੀਏ ਨੇ ਆਪੋ ਆਪਣੇ ਮੋਰਚੇ ਛੱਡ ਕੇ ਜਿਹੜਾ ਇਹਨਾਂ ਨੇ ਆਲੇ ਦੁਆਲੇ ਚਾਰੇ ਪਾਸੇ ਮੋਰਚੇ ਲਾ ਕੇ ਘੇਰਾਬੰਦੀ ਕੀਤੀ ਹੋਈ ਸੀ ਆਨੰਦਪੁਰ ਸਾਹਿਬ ਨੂੰ ਇਹ ਆਪੋ ਆਪਣੇ ਮੋਰਚੇ ਛੱਡ ਕੇ ਦੌੜ ਰਹੇ ਨੇ ਭੱਜ ਰਹੇ ਨੇ
ਬੜੇ ਮੋਰਚੇ ਹੈ ਜਿਸ ਥਾਨਾ
ਔਰ ਇਹ ਛੋਟੇ ਮੋਰਚਿਆਂ ਚੋਂ ਦੌੜ ਕੇ ਜਿਹੜੇ ਇਹਨਾਂ ਦੇ ਵੱਡੇ ਮੋਰਚੇ ਨੇ ਜਿੱਥੇ ਖੁਦ ਰਾਜੇ ਆਪ ਬੈਠੇ ਨੇ ਪਹਾੜੀਏ ਉੱਥੇ ਇਹ ਭੱਜ ਭੱਜ ਕੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਜਾ ਰਹੇ ਨੇ
ਤੈ ਤੈ ਥਿਰੇ ਬਨੇ ਸਾਵਧਾਨਾ
ਔਰ ਜਿਹੜੇ ਇਹਨਾਂ ਦੇ ਵੱਡੇ ਮੋਰਚੇ ਨੇ ਉਹਨਾਂ ਵੱਡਿਆਂ ਮੋਰਚਿਆਂ ਵਿੱਚ ਜਾ ਕੇ ਇਕੱਠੇ ਹੋ ਰਹੇ ਨੇ ਔਰ ਉੱਥੇ ਜਾ ਕੇ ਸਾਵਧਾਨ ਹੋ ਰਹੇ ਹਨ
ਗਿਰਾ ਦਿਓ ਪੁਰੀ ਕੋ ਛੋਰ
ਮਹਾਰਾਜ ਜੀ ਨਾਲ ਪਹਾੜੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਜਿਹੜਾ ਘੇਰਾ ਸੀ ਉਹ ਛੱਡ ਦਿੱਤਾ ਜਿਹੜੀ ਘੇਰਾਬੰਦੀ ਇਹਨਾਂ ਨੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਕੀਤੀ ਹੋਈ ਸੀ ਉਹ ਘੇਰਾਬੰਦੀ ਇਹਨਾਂ ਨੇ ਛੱਡ ਦਿੱਤੀ ਔਰ ਜਿਹੜੇ ਇਹਨਾਂ ਦੇ ਵੱਡੇ ਮੋਰਚੇ ਨੇ ਸਾਹਮਣੇ ਲੱਗੇ ਹੋਏ ਲੋਹਗੜ੍ਹ ਕਿਲੇ ਦੇ ਉਸ ਮੋਰਚਿਆਂ ਦੇ ਵਿੱਚ ਜਾ ਜਾ ਕੇ ਇਕੱਠੇ ਹੋ ਰਹੇ ਨੇ ਸਾਵਧਾਨ ਹੋ ਰਹੇ ਨੇ
ਕੱਲ ਲੋਹਗੜ੍ਹ ਜ਼ੋਰ
ਮਹਾਰਾਜ ਜੀ ਜਿਹੜੀ ਆ ਕੱਲ ਆਉਣੀ ਹੈ ਕੱਲ ਨੂੰ ਇਹਨਾਂ ਨੇ ਲੋਹਗੜ੍ਹ ਕਿਲੇ ਤੇ ਜ਼ੋਰ ਪਾਉਣਾ ਹੈ ਜਿਹੜੇ ਹਿਸਾਬ ਨਾਲ ਇਹ ਇਕੱਠੇ ਹੋ ਰਹੇ ਨੇ ਕੱਲ ਸਵੇਰੇ ਇਹ ਲੋਹਗੜ੍ਹ ਕਿਲੇ ਤੇ ਆਪਣਾ ਜ਼ੋਰ ਪਾ ਕੇ ਆਉਣਗੇ ਹਮਲਾ ਕਰਕੇ ਲੋਹਗੜ੍ਹ ਕਿਲੇ ਨੂੰ ਜਿੱਤਣਾ ਚਾਹੁਣਗੇ
ਇਤਨੇ ਮੈਂ ਗੋਪ ਜੋ ਅਲਕਾਰਾ
ਇਹ ਤਾਂ ਸਿੰਘ ਹਾਲੇ ਅੰਦਾਜ਼ਾ ਹੀ ਲਾ ਰਹੇ ਸੀ ਸਤਿਗੁਰਾਂ ਨੂੰ ਦੱਸ ਹੀ ਰਹੇ ਸਨ ਕਿ ਇੰਨੇ ਨੂੰ ਜਿਹੜਾ ਗੁਪਤ ਹਲਕਾਰਾ ਕਿਉਂਕਿ ਉਹਨਾਂ ਸਮਿਆਂ ਵਿੱਚ ਫੌਜਾਂ ਦੇ ਵਿੱਚ ਆਪਣੇ ਗੁਪਤ ਜਸੂਸ ਛੱਡਣੇ ਪੈਂਦੇ ਸੀ ਤਾਂ ਜੋ ਦੁਸ਼ਮਣ ਦੀ ਫੌਜ ਦਾ ਭੇਤ ਲੈ ਕੇ ਆ ਕੇ ਉਹ ਦੱਸਣ ਕਿ ਉਹ ਕੀ ਕਰਨਾ ਚਾਹੁੰਦੇ ਨੇ ਉਹਨਾਂ ਦੀ ਕੀ ਤਿਆਰੀ ਚੱਲ ਰਹੀ ਹੈ ਤੋ ਸਤਿਗੁਰਾਂ ਦੇ ਵੀ ਗੁਪਤ ਜਸੂਸ ਸਨ ਉਹਨਾਂ ਵੱਲ ਤੋ ਉਸ ਵਕਤ ਮਹਾਰਾਜ ਜੀ ਦਾ ਇੱਕ ਗੁਪਤ ਹਲਕਾਰਾ ਚੱਲ ਕੇ ਆਇਆ ਪਹਾੜੀ ਫੌਜਾਂ ਦੇ ਵਿੱਚੋਂ ਦਸਵੇਂ ਪਾਤਸ਼ਾਹ ਕੋਲ ਔਰ ਆ ਕੇ ਉਹਨੇ ਕਲਗੀਧਰ ਜੀ ਮਹਾਰਾਜ ਜੀ ਨੂੰ ਸਾਰੀ ਖਬਰ ਪਹਾੜੀਆਂ ਦੀ ਦਿੱਤੀ ਹੈ
ਗੁਰਦਿਗ ਆਏ ਬਿਰਤਾਂਤ ਉਚਾਰਾ
ਸਤਿਗੁਰਾਂ ਦੇ ਕੋਲ ਆ ਕੇ ਉਹਨੇ ਸਾਰਾ ਬਿਰਤਾਂਤ ਜਿਵੇਂ ਜਿਵੇਂ ਪਹਾੜੀਆਂ ਨੇ ਸਲਾਹ ਕੀਤੀ ਹੈ ਉਹਨਾਂ ਨੇ ਆਪਸ ਵਿੱਚ ਜਿਵੇਂ ਮਤਾ ਪਕਾਇਆ ਹੈ ਉਹ ਸਾਰੀਆਂ ਗੱਲਾਂ ਆ ਕੇ ਇਸ ਗੁਪਤ ਹਲਕਾਰੇ ਨੇ ਮਹਾਰਾਜ ਜੀ ਨੂੰ ਦੱਸੀਆਂ ਹਨ
ਪ੍ਰਭ ਜੀ ਅਹੈ ਵੈਰ ਸੁਧ ਜੈਸੇ
ਕਹਿਣ ਲੱਗਾ ਆ ਕੇ ਹੇ ਪ੍ਰਭੂ ਜੀ ਹੁਣ ਮੈਂ ਤੁਹਾਨੂੰ ਬਾਹਰ ਦੀ ਖਬਰ ਦੱਸਦਾ ਕਿ ਜਿਹੜੇ ਆ ਬਾਹਰ ਪਹਾੜੀ ਰਾਜੇ ਬੈਠੇ ਨੇ ਕੀ ਕਰ ਰਹੇ ਨੇ ਕੀ ਕਰਨਾ ਚਾਹੁੰਦੇ ਨੇ ਉਹਨਾਂ ਦੀ ਸਾਰੀ ਖਬਰ ਸਾਰ ਮੈਂ ਲੈ ਕੇ ਆਇਆ ਤੁਹਾਨੂੰ ਦੱਸਦਾ ਹਾਂ
ਸੁਣੀ ਪਿੱਕੀ ਮੈਂ ਕਹਿ ਹੋਂ ਤੈਸੇ
ਮਹਾਰਾਜ ਜਿਵੇਂ ਮੈਂ ਉੱਥੇ ਸੁਣ ਕੇ ਆਇਆ ਜਾਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹਾਂ ਜੋ ਮੈਂ ਸੁਣਿਆ ਜੋ ਮੈਂ ਵੇਖਿਆ ਉਹ ਮੈਂ ਆਪ ਜੀ ਦੇ ਚਰਨਾਂ ਵਿੱਚ ਬਿਆਨ ਕਰਕੇ ਦੱਸਦਾ ਹਾਂ
ਰਾਤ ਮੋਰਚਾ ਮਾਰਿਓ ਜਵੈ
ਮਹਾਰਾਜ ਜੀ ਜਦੋਂ ਰਾਤ ਨੂੰ ਕੱਲ ਰਾਤ ਨੂੰ ਸਿੰਘਾਂ ਨੇ ਮੋਰਚਾ ਮਾਰਿਆ ਕੱਲ ਰਾਤ ਨੂੰ ਸਿੰਘਾਂ ਨੇ ਭਾਈ ਦਇਆ ਸਿੰਘ ਦੀ ਆਗਿਆ ਲੈ ਕੇ ਇਹਨਾਂ ਤੇ ਹਮਲਾ ਕੀਤਾ, ਇਹਨਾਂ ਤੇ ਮੋਰਚਾ ਮਾਰਿਆ ਹੈ।
ਭੀਮ ਚੰਦ ਦੁੱਖ ਚੂਰਿਓ ਤਬੈ।
ਉਹ ਰਾਜਾ ਭੀਮ ਚੰਦ ਬੜਾ ਦੁਖੀ ਹੋਇਆ, ਕਿਉਂਕਿ ਉਹਦੀ ਬਹੁਤ ਸਾਰੀ ਫੌਜ ਰਾਤ ਨੂੰ ਸਿੰਘਾਂ ਨੇ ਮਾਰ ਦਿੱਤੀ ਸੀ। ਭੀਮ ਚੰਦ ਦੀ ਫੌਜ ਦਾ ਬੜਾ ਜਾਨੀ ਮਾਲੀ ਨੁਕਸਾਨ ਹੋਇਆ, ਇਸ ਕਰਕੇ ਰਾਜਾ ਭੀਮ ਚੰਦ ਬੜਾ ਝੂਰਿਆ, ਉਹ ਬੜਾ ਦੁਖੀ ਤੇ ਪਰੇਸ਼ਾਨ ਹੋਇਆ ਹੈ।
ਰਾਜੇ ਸਕਲ ਘਰ ਸਕੇਲੇ।
ਉਹਨੇ ਮਹਾਰਾਜ ਜੀ ਅੱਜ ਸਾਰੇ ਰਾਜੇ ਇਕੱਠੇ ਕੀਤੇ ਸਨ, ਭੀਮ ਚੰਦ ਨੇ ਰਾਜਿਆਂ ਨਾਲ ਸਲਾਹ ਕਰਨ ਲਈ, ਮਤਾ ਪਕਾਉਣ ਲਈ ਅੱਜ ਸਾਰੇ ਰਾਜੇ ਆਪਣੇ ਕੋਲ ਰੋਟੀ ਤੇ ਸੱਦੇ ਸਨ, ਰੋਟੀ ਤੇ ਬੁਲਾਏ ਸਨ।
ਸਮੇ ਰਸੋਈ ਕੇ ਜਬ ਮੇਲੇ।
ਰਸੋਈ ਦੇ ਟਾਈਮ ਜਦੋਂ ਲੰਗਰ ਛਕਣ ਲੱਗੇ, ਉਦੋਂ ਪ੍ਰਸ਼ਾਦਾ ਛਕਦਿਆਂ ਉਹਨਾਂ ਨੇ ਸਾਰੇ ਰਾਜਿਆਂ ਨੇ ਆਪਸ ਵਿੱਚ ਮੇਲ ਮਿਲਾਪ ਕੀਤਾ। ਸਾਰੇ ਰਾਜੇ ਰੋਟੀ ਦੇ ਟਾਈਮ ਇਕੱਠੇ ਹੋ ਕੇ ਸਲਾਹ ਕੀਤੀ, ਉਹਨਾਂ ਰਾਜਿਆਂ ਨੇ ਇਕੱਠਿਆਂ ਹੋ ਕੇ।
ਸਭ ਮੈਂ ਕਹਿਓ ਮਨੋਰਥ ਆਪਣ।
ਔਰ ਭੀਮ ਚੰਦ ਰਾਜੇ ਨੇ ਆਪਣੇ ਮਨ ਦਾ ਜਿਹੜਾ ਮਨੋਰਥ ਹੈ, ਉਹਨਾਂ ਸਾਰੇ ਪਹਾੜੀ ਰਾਜਿਆਂ ਦੇ ਵਿੱਚ ਪ੍ਰਗਟ ਕਰਕੇ ਦੱਸਿਆ ਹੈ।
ਲਸ਼ਕਰ ਹੋਏ ਬੇਲੰਦ ਬਿਖਾਪਨ।
ਮਹਾਰਾਜ ਜੀ ਜਿਹੜਾ ਬੜਾ ਵੱਡਾ ਭਾਰੀ ਲਸ਼ਕਰ ਹੈ ਉਹਨਾਂ ਦਾ, ਉਹ ਵੱਡਾ ਭਾਰੀ ਲਸ਼ਕਰ ਇਕੱਠਾ ਕਰਕੇ ਹੁਣ ਉਹ ਹਮਲਾ ਕਰਨਾ ਚਾਹੁੰਦੇ ਨੇ। ਰਾਜੇ ਭੀਮ ਚੰਦ ਨੇ ਆਪਣਾ ਦੁੱਖ ਦੱਸਿਆ, ਕਹਿੰਦਾ ਰਾਤ ਨੂੰ ਸਿੰਘਾਂ ਨੇ ਮੇਰੇ ਮੋਰਚੇ ਤੇ ਹਮਲਾ ਕੀਤਾ, ਔਰ ਮੇਰੇ ਮੋਰਚੇ ਤੇ ਹਮਲਾ ਕਰਕੇ ਮੇਰੇ ਬਹੁਤ ਸਾਰੇ ਸੂਰਮੇ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਗੁਰੂ ਕੇ ਸਿੰਘਾਂ ਨੇ ਮਾਰੇ ਹਨ।
ਸਰਬ ਸਭਾ ਮੈਂ ਗਰਭ ਬਖਾਨਾ, ਪਰਾਂ ਕੇਸਰੀ ਇਸ ਬਿਦਠਾਨਾ।
ਮਹਾਰਾਜ ਜੀ ਜਦੋਂ ਭੀਮ ਚੰਦ ਨੇ ਵੰਗਾਰਿਆ ਪਹਾੜੀ ਰਾਜਿਆਂ ਨੂੰ ਵੀ ਤੁਸੀਂ ਕੀ ਕਰਨ ਆਏ ਹੋ, ਇੱਥੇ ਰੋਟੀਆਂ ਖਾਣ ਆਏ ਹੋ ਜਾਂ ਲੜਨ ਆਏ ਹੋ, ਤੇ ਇਹ ਸੁਣ ਕੇ ਰਾਜਾ ਕੇਸਰੀ ਚੰਦ ਮਹਾਰਾਜ, ਰਾਜਾ ਕੇਸਰੀ ਚੰਦ ਜਸਵਾਲੀਆ ਜਿਹੜਾ ਬੜਾ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਹੰਕਾਰਿਆ ਹੋਇਆ ਰਾਜਾ, ਉਹ ਸਾਰਿਆਂ ਵਿੱਚ ਬੜੇ ਹੰਕਾਰ ਤੇ ਹੈਂਕੜ ਨਾਲ ਬੋਲਿਆ। ਉਹਨੇ ਆਪਣਾ ਪ੍ਰਣ ਕੀਤਾ, ਰਾਜੇ ਕੇਸਰੀ ਚੰਦ ਨੇ ਕਸਮਾਂ ਖਾਧੀਆਂ ਨੇ, ਉਹਨੇ ਅਨੇਕ ਪ੍ਰਕਾਰ ਦੀਆਂ ਕਸਮਾਂ ਖਾਧੀਆਂ ਨੇ, ਔਰ ਬੜੀ ਦਲੇਰੀ ਦੇ ਨਾਲ ਕੇਸਰੀ ਚੰਦ ਨੇ ਪ੍ਰਣ ਕੀਤਾ ਹੈ।
ਹੋਤ ਪ੍ਰਾਤ ਕੇ ਹਾਥੀ ਪੇਲੋ।
ਉਹਨੇ ਕਿਹਾ ਕਿ ਮੈਂ ਕੱਲ ਸਵੇਰ ਹੁੰਦਿਆਂ ਆਪਣਾ ਮਸਤ ਹਾਥੀ ਪੇਲ ਕੇ ਲੈ ਕੇ ਜਾਵਾਂਗਾ, ਜਿਹੜਾ ਮੇਰਾ ਮਸਤ ਹਾਥੀ ਆ ਉਹਨੂੰ ਮੂਹਰੇ ਲਾ ਕੇ ਅੱਗੇ ਲਾ ਕੇ ਕਿਲਾ ਲੋਹਗੜ੍ਹ ਤੇ ਮੈਂ ਹਮਲਾ ਕਰਾਂਗਾ।
ਦਲ ਕੇ ਸਕਲ ਸੁਪੱਟ ਸੰਗ ਮੇਲੋ।
ਮੇਰੇ ਜਿੰਨੇ ਦਲ ਦੇ ਸੂਰਮੇ, ਕੱਲੇ ਮੇਰੇ ਦਲ ਦੇ ਨਹੀਂ, ਹੋਰ ਵੀ ਜਿਹੜੇ ਪਹਾੜੀ ਰਾਜਿਆਂ ਦੇ ਜਿੰਨੇ ਸੂਰਮੇ ਨੇ, ਉਹਨਾਂ ਸਾਰਿਆਂ ਨੂੰ ਮੈਂ ਆਪਣੇ ਨਾਲ ਲੈ ਕੇ ਹਮਲਾ ਕਰਾਂਗਾ।
ਦੁਆਰ ਲੋਹਗੜ੍ਹ ਕੋ ਤੁੜਵਾਵੋ, ਨਾ ਤਾਂ ਰਾਜਨ ਮੈਂ ਮੁੱਖ ਨਾ ਦਿਖਾਵੋ।
ਔਰ ਉਹਨੇ ਪ੍ਰਣ ਕੀਤਾ ਸਾਰੇ ਪਹਾੜੀ ਰਾਜਿਆਂ ਵਿੱਚ ਕੇਸਰੀ ਚੰਦ ਨੇ ਕਿ ਮੈਂ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜ ਕੇ ਰਹਾਂਗਾ, ਕੱਲ ਨੂੰ ਮੈਂ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜ ਦਿਆਂਗਾ, ਤੇ ਜੇ ਮੈਂ ਕਿਲੇ ਦਾ ਦਰਵਾਜ਼ਾ ਨਾ ਤੋੜ ਸਕਿਆ ਤੇ ਮੈਂ ਆਪਣੇ ਪਹਾੜੀ ਰਾਜਿਆਂ ਦੇ ਵਿੱਚ ਆ ਕੇ ਮੂੰਹ ਨਹੀਂ ਵਿਖਾਵਾਂਗਾ, ਮੈਂ ਆਪਣੀ ਸ਼ਕਲ ਨਹੀਂ ਵਿਖਾਵਾਂਗਾ ਬਾਕੀ ਰਾਜਿਆਂ ਵਿੱਚ ਆ ਕੇ।
ਘੇਰਾ ਛੋੜ ਦਿਓ ਪੁਰ ਘੇਰਾ।
ਉਹਨੇ ਹੀ ਇਹ ਸਲਾਹ ਦਿੱਤੀ ਹੈ ਕਿ ਆਹ ਜਿਹੜਾ ਆਲੇ ਦੁਆਲੇ ਫੌਜਾਂ ਦਾ ਘੇਰਾ ਪਾਇਆ, ਫੌਜ ਵੰਡੀ ਹੋਈ ਹੈ, ਇਹ ਘੇਰਾ ਸਾਰੇ ਛੱਡ ਦਿੱਤੇ ਜਾਣ, ਘੇਰਾ ਛੱਡ ਕੇ ਇੱਕ ਜਗ੍ਹਾ ਤੇ ਸਾਰੀ ਫੌਜ ਇਕੱਠੀ ਹੋ ਜਾਵੇ।
ਪਰ ਲੋਹਗੜ੍ਹ ਜੰਗ ਵਡੇਰਾ।
ਔਰ ਲੋਹਗੜ੍ਹ ਕਿਲੇ ਦੇ ਉੱਤੇ ਮੈਂ ਹਮਲਾ ਕਰਾਂਗਾ, ਉੱਥੇ ਵਡੇਰਾ ਭਾਰੀ ਜੰਗ ਹੋਵੇ ਤੇ ਜਿੰਨੀ ਫੌਜ ਹੈ ਇਹ ਸਾਰੀ ਫੌਜ ਮੇਰੇ ਨਾਲ ਇਕੱਠੀ ਹੋ ਕੇ ਕਿਲਾ ਲੋਹਗੜ੍ਹ ਤੇ ਹਮਲਾ ਕਰੇ।
ਤੁਮ ਸਮਰੱਥ ਚਹੋ ਤਿਮ ਕਰੋ, ਕੀਟੀ ਤੇ ਕੁੰਚਰ ਕੋ ਦਰੋ।
ਹੁਣ ਇਸ ਗੁਪਤ ਹਲਕਾਰੇ ਨੇ, ਜਸੂਸ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਜੀ ਮੇਰਾ ਫਰਜ਼ ਸੀ ਆ ਕੇ ਆਪ ਜੀ ਨੂੰ ਖਬਰ ਦੇਣੀ, ਤੁਸੀਂ ਸਰਬ ਕਲਾ ਸਮਰੱਥ ਹੋ, ਸੰਪੂਰਨ ਹੋ ਗਰੀਬ ਨਵਾਜ, ਤੁਸੀਂ ਚਾਹੋ ਤੇ ਕੀੜੀ ਤੋਂ ਵੀ ਹਾਥੀ ਨੂੰ ਮਰਵਾ ਸਕਦੇ ਹੋ। ਮਹਾਰਾਜ ਤੁਸੀਂ ਸਮਰੱਥ ਹੋ, ਨੀਕੀ ਕੀੜੀ ਮੈਂ ਕੱਲ ਰੱਖਾ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਮਹਾਰਾਜ ਜੀ ਤੁਸੀਂ ਚਾਹੋ ਤਾਂ ਨਿੱਕੀ ਜੀ ਕੀੜੀ ਵਿੱਚ ਇੰਨੀ ਕਲਾ ਪੈਦਾ ਕਰ ਸਕਦੇ ਹੋ, ਕਿ ਕਰੋੜਾਂ ਲਸ਼ਕਰਾਂ ਨੂੰ ਸਾੜ ਕੇ ਉਹ ਕੀੜੀ ਵੀ ਸਵਾਹ ਕਰ ਸਕਦੀ ਹੈ। ਹੇ ਗਰੀਬ ਨਵਾਗ, ਤੁਸੀਂ ਸਰਬ ਕਲਾ ਸਮਰੱਥ ਹੋ, ਚਾਹੋ ਤੇ ਕੀੜੀ ਨਾਲ ਵੀ ਹਾਥੀ ਨੂੰ ਮਰਵਾ ਸਕਦੇ ਹੋ।
ਤਉ ਵਿਚਾਰੋ ਗਜ ਕੋ ਆਮਨ।
ਪਰ ਮਹਾਰਾਜ ਫਿਰ ਵੀ ਇਸ ਗੱਲ ਦੀ ਵਿਚਾਰ ਕਰ ਲੋ, ਕਿਉਂਕਿ ਕੱਲ ਮਸਤ ਹਾਥੀ ਨੇ ਚੱਲ ਕੇ ਆਉਣਾ, ਬੜਾ ਝੂਲਦਾ ਹੋਇਆ ਮਸਤ ਹਾਥੀ ਜਿਹੜਾ ਸ਼ਰਾਬ ਦੇ ਨਸ਼ੇ ਵਿੱਚ ਮੱਤਿਆ ਹੋਵੇਗਾ, ਲੋਹੇ ਨਾਲ ਮੜਿਆ ਹੋਵੇਗਾ, ਜਿਹਦੀ ਸੁੰਡ ਨਾਲ ਕਿਰਪਾਨਾਂ ਬੱਧੀਆਂ ਹੋਣਗੀਆਂ, ਫੌਲਾਦ ਦੇ ਨਾਲ ਲੱਦਿਆ ਹੋਵੇਗਾ, ਐਸਾ ਹਾਥੀ ਕੱਲ ਚੜ ਕੇ ਮਹਾਰਾਜ ਜੀ ਆਉਣਾ। ਇਹਦੀ ਵਿਚਾਰ ਤੁਸੀਂ ਕਰ ਲਓ ਕਿ ਹਾਥੀ ਦਾ ਮੁਕਾਬਲਾ ਕਿਵੇਂ ਕਰਨਾ ਹੈ।
ਰਿਸ਼ਤੇ ਚਾਹੀਏ ਯਤਨ ਬਣਾਵਨ।
ਇਸ ਕਰਕੇ ਸਿਆਣਪ ਇਹ ਹੈ ਕਿ ਆਪਾਂ ਨੂੰ ਪਹਿਲਾਂ ਕੋਈ ਯਤਨ ਬਣਾ ਲੈਣਾ ਚਾਹੀਦਾ ਹੈ, ਪਹਿਲਾਂ ਆਪਾਂ ਨੂੰ ਕੋਈ ਉਪਾਅ ਚਿਤਵ ਲੈਣਾ ਚਾਹੀਦਾ ਹੈ।
ਨਾਤਾ ਦੁਆਰੇ ਕੋ ਮਸਤਕ ਮਾਰੇ, ਗਾਡੇ ਬੜੇ ਕਪਾਟੇ ਉਘਾੜੇ।
ਨਹੀਂ ਤਾਂ ਮਹਾਰਾਜ ਜੀ ਉਹ ਹਾਥੀ ਇੰਨਾ ਬਲਵਾਨ ਹੈ ਕਿ ਉਹ ਆਪਣਾ ਮੱਥਾ ਮਾਰ ਕੇ ਇਹਨਾਂ ਵੱਡੇ ਤਖਤਿਆਂ ਨੂੰ, ਕਿਲੇ ਦੇ ਜਿਹੜੇ ਮਜ਼ਬੂਤ ਦਰਵਾਜ਼ੇ ਨੇ, ਇਹਨਾਂ ਨੂੰ ਆਪਣਾ ਮੱਥਾ ਮਾਰ ਕੇ ਤੋੜ ਕੇ ਰੱਖ ਦੇਗਾ। ਇੰਨਾ ਬਲੀ ਹਾਥੀ ਹੈ ਉਹ ਕਿ ਉਹ ਆਪਣਾ ਮੱਥਾ ਮਾਰ ਕੇ ਇਹਨਾਂ ਕਿਲੇ ਦੇ ਦਰਵਾਜ਼ਿਆਂ ਨੂੰ ਤੋੜ ਸਕਦਾ ਹੈ।
ਮਹਾਬਲੀ ਹੈ ਮਸਤ ਸਦਾਏ।
ਮਹਾਰਾਜ ਉਹ ਹਾਥੀ ਬੜਾ ਮਹਾਬਲੀ, ਮੈਂ ਤਾਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਔਰ ਬੜਾ ਮਸਤ ਹੈ, ਖਲੋਤਾ ਵੀ ਇੱਕ ਜਗ੍ਹਾ ਦੇ ਉੱਤੇ ਝੂਲਦਾ ਰਹਿੰਦਾ ਹੈ।
ਦੇੜ ਤਰੁ ਟੱਕਰ ਮਾਰ ਗਿਰਾਏ।
ਉਹਨੇ ਤਾਂ ਮਹਾਰਾਜ ਜੀ ਜਿਹੜੇ ਵੱਡੇ ਵੱਡੇ ਮਜ਼ਬੂਤ ਦਰਖਤ ਨੇ, ਉਹਨਾਂ ਦਰਖਤਾਂ ਨੂੰ ਵੀ ਟੱਕਰ ਮਾਰ ਕੇ ਸੁੱਟ ਦਿੱਤਾ ਜ਼ਮੀਨ ਤੇ, ਦਰਖਤਾਂ ਨੂੰ ਵੀ ਟੱਕਰ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ। ਇਹੋ ਜਿਹਾ ਬਲੀ ਹਾਥੀ ਹੈ।
ਤੇ ਸਮਗਜ ਬਲਵੰਤ ਨਾ ਔਰ।
ਉਸ ਹਾਥੀ ਵਰਗਾ ਬਲੀ ਹਾਥੀ ਕੋਈ ਹੋਰ ਨਜ਼ਰ ਨਹੀਂ ਆਉਂਦਾ। ਜਿੰਨਾ ਬਲ, ਜਿੰਨਾ ਤਾਣ ਤਾਕਤ ਉਸ ਹਾਥੀ ਦੇ ਵਿੱਚ ਹੈ, ਉਹਨਾਂ ਤਾਕਤ ਤਾਣ ਬਲ ਕਿਸੇ ਹੋਰ ਹਾਥੀ ਵਿੱਚ ਨਜ਼ਰ ਨਹੀਂ ਆਉਂਦਾ।
ਸ਼ਾਹ ਆਦਿ ਜੇ ਨਿਰਪਤਨ ਠੌਰ।
ਮਹਾਰਾਜ ਜਿਹੜੇ ਬਾਦਸ਼ਾਹ ਵਰਗੇ ਹੋਰ ਹੋਰ ਜਿਹੜੇ ਰਾਜੇ ਨੇ, ਔਰੰਗਜ਼ੇਬ ਜਿਹੇ ਬਾਦਸ਼ਾਹ, ਸ਼ਾਇਦ ਉਹਨਾਂ ਦੇ ਕੋਲ ਵੀ ਇਹੋ ਜਿਹਾ ਬਲੀ ਹਾਥੀ ਨਾ ਹੋਵੇ।
ਮਹਾਰਾਜ ਸੰਧਿਆ ਅਬ ਹੋਏ, ਕਰੋ ਯਤਨ ਨਿਸਮੈਤ ਕੋਏ।
ਮਹਾਰਾਜ ਜੀ ਹੁਣ ਸੰਧਿਆ ਦਾ ਸਮਾਂ ਹੋ ਚੁੱਕਾ, ਬਸ ਇੱਕ ਰਾਤ ਰਾਤ ਦਾ ਸਮਾਂ ਆਪਣੇ ਕੋਲ ਹੈ। ਕੱਲ ਨੂੰ ਰਾਜੇ ਕੇਸਰੀ ਚੰਦ ਨੇ ਲੋਹਗੜ੍ਹ ਤੇ ਹਮਲਾ ਕਰ ਦੇਣਾ। ਮਹਾਰਾਜ ਸੰਧਿਆ ਦਾ ਸਮਾਂ ਹੋ ਚੁੱਕਾ, ਇਸ ਕਰਕੇ ਆਪ ਜੀ ਹੁਣ ਕੋਈ ਯਤਨ ਕਰੋ, ਜਿਹੜਾ ਇਹੋ ਜਿਹਾ ਯਤਨ ਹੋਵੇ ਕਿ ਕੱਲ ਨੂੰ ਉਸ ਮਸਤ ਹਾਥੀ ਦਾ ਮੁਕਾਬਲਾ ਕੀਤਾ ਜਾ ਸਕੇ।
ਜਿਤ ਤੇ ਦੁਆਰ ਨਹੀਂ ਗਜਿਆ ਵੈ।
ਤਾਂ ਜੋ ਮਹਾਰਾਜ ਉਹ ਹਾਥੀ ਇੱਧਰ ਦਰਵਾਜ਼ੇ ਤੱਕ ਨਾ ਪਹੁੰਚ ਸਕੇ, ਇੱਥੇ ਹਮਲਾ ਨਾ ਕਰ ਸਕੇ।
ਲੱਖੋਂ ਸੁਪੱਟ ਪਿਛਾੜੀ ਧਾਵੈ।
ਮਹਾਰਾਜ ਉਹ ਹਾਥੀ ਕੱਲਾ ਨਹੀਂ ਆ ਰਿਹਾ, ਹਾਥੀ ਦੇ ਪਿੱਛੇ ਲੱਖਾਂ ਦੀ ਗਿਣਤੀ ਚ ਪਹਾੜੀਆਂ ਦੀਆਂ ਫੌਜਾਂ ਵੀ ਆ ਰਹੀਆਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀਆਂ ਦੇ ਸੂਰਮੇ ਫੌਜ ਵੀ ਉਸ ਹਾਥੀ ਦੇ ਪਿੱਛੇ ਪਿੱਛੇ ਚੱਲ ਕੇ ਆ ਰਹੇ ਨੇ।
ਸੁਣ ਸਤਗੁਰ ਘਟਕਾ ਲਗਮਾਉਣ।
ਇਹ ਸੁਣ ਕੇ ਮਹਾਰਾਜ ਜੀ ਘੜੀ ਕੁ ਵਾਸਤੇ ਚੁੱਪ ਕਰ ਗਏ। ਗੁਰੂ ਕਲਗੀਧਰ ਜੀ ਨੇ ਜਦੋਂ ਇਹ ਸਾਰੀ ਗੁਪਤਚਰ ਦੀ ਗੱਲ ਸੁਣੀ ਤੇ ਸੁਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਘੜੀ ਕੁ ਵਾਸਤੇ ਚੁੱਪ ਕਰ ਗਏ।
ਜਿਨਕੇ ਮਨ ਕਿਸ ਕੋ ਕਬ ਭਾਉਨਾ।
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਮਨ ਵਿੱਚ ਕਦੇ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਕਦੇ ਕਿਸੇ ਪ੍ਰਕਾਰ ਦਾ ਭਉ ਨਹੀਂ, ਜਿਹੜੇ ਡਰ ਤੋਂ ਭਉ ਤੋਂ ਰਹਿਤ ਨੇ, ਐਸੇ ਸਤਿਗੁਰੂ ਗੁਰੂ ਕਲਗੀਧਰ ਜੀ ਘੜੀ ਕੁ ਵਾਸਤੇ ਆਪਣੇ ਮਨ ਚ ਵਿਚਾਰ ਕਰਦੇ ਨੇ।
ਚਿੰਤ ਮਾਨ ਸਗਰੇ ਹੋਏ ਗਏ।
ਜਿੰਨੇ ਸਿੰਘ ਸਨ ਆਲੇ ਦੁਆਲੇ ਬੈਠੇ, ਉਹਨਾਂ ਦੇ ਮਨ ਦੇ ਵਿੱਚ ਕਈਆਂ ਦੇ ਚਿੰਤਾ ਚੱਲ ਪਈ ਵੀ ਕੱਲ ਕੀ ਹੋਵੇਗਾ, ਕੀ ਬਣੇਗਾ। ਕਈਆਂ ਦੇ ਮਨ ਉਸ ਵੇਲੇ ਫਿਕਰਮੰਦ ਹੋ ਗਏ, ਚਿੰਤਾ ਤੁਰ ਹੋ ਗਏ।
ਫੀਲ ਬਲੀ ਬੜ ਜਾਨਤ ਬਏ।
ਸਭ ਨੂੰ ਪਤਾ ਲੱਗ ਗਿਆ ਕਿ ਹਾਥੀ ਬੜਾ ਬਲਵਾਨ ਹੈ, ਬੜੀ ਉਹਦੀ ਉੱਚੀ ਲੰਮੀ ਡੀਲ ਹੈ, ਔਰ ਬਹੁਤ ਜ਼ਿਆਦਾ ਤਾਕਤਵਰ ਹਾਥੀ ਹੈ।
ਗੁਰ ਕਰਨਾ ਬਿਨ ਅਰੈ ਨਾ ਕੋਏ।
ਔਰ ਜਦੋਂ ਤੱਕ ਗੁਰੂ ਸਾਹਿਬ ਦੀ ਕਿਸੇ ਤੇ ਕਰੁਣਾ ਨਹੀਂ ਹੁੰਦੀ, ਉਦੋਂ ਤੱਕ ਉਸ ਹਾਥੀ ਦੇ ਸਾਹਮਣੇ ਕੋਈ ਅੜ ਨਹੀਂ ਸਕਦਾ।
ਸ਼ਸਤਰ ਕਾਬ ਜਿਸਕੇ ਨਾ ਹੋਏ।
ਇਹੋ ਜੀ ਗੁਰੂ ਕਰਨਾ ਚਾਹੀਦੀ ਹੈ ਕਿ ਇਹੋ ਜਿਹਾ ਕੋਈ ਸੂਰਮਾ ਜਿਹਦੇ ਤੇ ਗੁਰੂ ਦੀ ਦਇਆ ਹੋਵੇ ਔਰ ਉਸ ਹਾਥੀ ਦੇ ਸਾਹਮਣੇ ਜਾਵੇ ਤੇ ਉਹਦੇ ਤੇ ਕਿਸੇ ਪ੍ਰਕਾਰ ਦੇ ਸ਼ਸਤਰ ਦਾ ਕੋਈ ਘਾਵ ਨਾ ਲੱਗੇ।
ਗੁਰ ਕਰ ਨਾ ਬਿਨ ਅਰੈ ਨਾ ਕੋਈ ਸ਼ਸਤਰ ਘਾਵ ਜਿਸ ਕੇ ਨਾ ਹੋਏ ਲੋਏ ਸੰਗ ਮਰਿਓ ਤਨ ਜੋਏ।
ਕਹਿੰਦੇ ਕਿਉਂਕਿ ਗੁਰੂ ਕਰਨਾ ਤੋਂ ਬਿਨਾਂ ਤਾਂ ਹੁਣ ਅੜਿਆ ਨਹੀਂ ਜਾ ਸਕਦਾ ਹਾਥੀ ਦੇ ਸਾਹਮਣੇ। ਕਿਉਂ ਨਹੀਂ ਅੜਿਆ ਜਾ ਸਕਦਾ? ਕਿਉਂਕਿ ਹਾਥੀ ਤੇ ਕਿਸੇ ਸ਼ਸਤਰ ਦਾ ਵਾਰ ਨਹੀਂ ਹੋਣਾ। ਕਿਉਂ ਵਾਰ ਨਹੀਂ ਹੋਣਾ? ਕਿਉਂਕਿ ਉਹਦੇ ਸਰੀਰ ਤੇ ਫੁਲਾਦ ਦੇ ਤਵੇ ਬੱਧੇ ਹੋਏ ਨੇ। ਸਾਰਾ ਸਰੀਰ ਫੁਲਾਦ ਦੇ ਲੋਹੇ ਨਾਲ ਮੜਿਆ ਹੋਇਆ, ਉਹਦੇ ਸਰੀਰ ਤੇ ਕਿਸੇ ਸ਼ਸਤਰ ਦਾ ਵਾਰ ਨਹੀਂ ਹੋ ਸਕਣਾ।
ਘਾਵ ਕੋ ਜਾਣੈ ਸੋਏ।
ਉਹਦੇ ਘਾਵ ਕਿਵੇਂ ਲੱਗੇਗਾ? ਉਹਨੂੰ ਜ਼ਖਮੀ ਕਿਵੇਂ ਕਰਾਂਗੇ? ਕਿਵੇਂ ਉਹਨੂੰ ਮਾਰਾਂਗੇ ਹਥਿਆਰ ਦੇ ਨਾਲ?
ਫਿਰੇ ਸਿੰਘ ਗੁਰ ਕੇ ਚੋਂ ਫੇਰੇ।
ਇਹਦਾ ਸਿੰਘ ਸੋਚ ਰਹੇ ਨੇ, ਚਾਰੇ ਪਾਸੇ ਮਹਾਰਾਜ ਜੀ ਦੇ ਟਿਕ ਕੇ ਸਿੰਘ ਬੈਠੇ ਹੋਏ ਨੇ।
ਕਹੈ ਕਹਾ ਸਗਰੇ ਮੁਕਹਿਰੇ।
ਸਭ ਚੁੱਪ ਬੈਠੇ ਨੇ, ਹੁਣ ਕੀ ਕਹਿਣ ਕੀ ਬੋਲਣ? ਸਾਰੇ ਗੁਰੂ ਕਲਗੀ ਧਰ ਜੀ ਦੇ ਮੁਖ ਵੱਲ ਵੇਖ ਰਹੇ ਨੇ।
ਚਿਤਵੈਂ ਦੀਰਗੇ ਉਪਾਏ ਜਿਸ ਤੇ ਦੁਰਦ ਨਿਵਾਰਿਓ ਜਾਏ।
ਹੁਣ ਉਪਾਅ ਚਿਤਵ ਰਹੇ ਨੇ ਸਾਰੇ ਬੈਠੇ ਕਿ ਕਿਸ ਤਰੀਕੇ ਨਾਲ, ਕਿਸ ਉਪਾਅ ਨਾਲ ਉਸ ਮਸਤ ਹਾਥੀ ਨੂੰ ਨਿਵਾਰਿਆ ਜਾ ਸਕੇ। ਉਸ ਝੂਲਦੇ ਹੋਏ ਮਸਤ ਹਾਥੀ ਦਾ ਸਾਹਮਣਾ ਕਰਕੇ, ਟੱਕਰ ਮਾਰ ਕੇ, ਉਹ ਮੁਕਾਬਲਾ ਕਰਕੇ ਉਹਨੂੰ ਮੋੜਿਆ ਜਾ ਸਕੇ।
ਸੁਣੀ ਜਾਂਦੇ ਤਨੇ ਮੈਂ ਆਇਓ।
ਇਹ ਵਿਚਾਰ ਹੋ ਹੀ ਰਹੀ ਸੀ, ਸਤਿਗੁਰੂ ਜੀ ਚੁੱਪ ਬੈਠੇ ਸਨ ਕਿ ਇੰਨੇ ਨੂੰ ਗੁਰੂ ਦੀਵਾਨ ਵਿੱਚ ਦੁਨੀ ਚੰਦ ਆ ਪਹੁੰਚਿਆ। ਮਹਾਰਾਜ ਜੀ ਦੇ ਦੀਵਾਨ ਵਿੱਚ ਦੁਨੀ ਚੰਦ ਆ ਪਹੁੰਚਿਆ ਹੈ।
ਸੰਬੋਧਰ ਤਬ ਥੋਲ ਦਿਸਾਇਓ।
ਹੁਣ ਦੁਨੀ ਚੰਦ ਵੀ ਹਾਥੀ ਵਰਗਾ ਮੋਟਾ ਸੀ। ਲੰਬੋਦਰ ਥੂਲ, ਲੰਬੋਦਰ ਕਹਿੰਦੇ ਨੇ ਪੇਟ ਨੂੰ, ਢਿੱਡ ਨੂੰ ਕਹਿੰਦੇ। ਢਿੱਡ ਗਣੇਸ਼ ਵਾਂਗੂ ਵਧਿਆ ਹੋਇਆ, ਅੱਗੇ ਨੂੰ ਕਾਫੀ ਮੋਟਾ ਸੀ।
ਬੜੇ ਜੁਗਮ ਭੁਜ ਦੰਡ ਪ੍ਰਚੰਡੇ।
ਬਾਹਾਂ ਬੜੀਆਂ ਬੜੀਆਂ ਮੋਟੀਆਂ, ਬੜੇ ਬਲ ਵਾਲੀਆਂ, ਗੋਡਿਆਂ ਤੱਕ ਲੰਮੀਆਂ ਬਾਹਾਂ, ਜਿਨ੍ਹਾਂ ਵਿੱਚ ਬੜਾ ਭਾਰੀ ਬਲ ਤੇ ਜ਼ੋਰ ਭਰਿਆ ਹੋਇਆ ਸੀ।
ਤਿਮ ਛਾਤੀ ਆਇ ਉਤ ਬਰ ਬੰਡੇ।
ਛਾਤੀ ਬੜੀ ਚੌੜੀ ਸੀ ਦੁਨੀ ਚੰਦ ਦੀ, ਸਰੀਰ ਕੱਦ ਕਾਠੀ ਬੜਾ ਬਲਵਾਨ ਸੀ।
ਦੀਰਗ ਦੀਰਗ ਬਦਨ ਸ਼ਮਸ ਬਡ ਸੇਤ।
ਔਰ ਮੂੰਹ ਵੀ ਬੜਾ ਵੱਡਾ ਚੌੜਾ ਜਿਹਾ ਮੂੰਹ ਸੀ ਦੁਨੀ ਚੰਦ ਦਾ, ਔਰ ਮੂੰਹ ਦੇ ਉੱਤੇ ਜਿਹੜੀ ਦਾੜੀ ਸੀ ਉਹ ਵੀ ਬੜੀ ਵੱਡੀ ਤੇ ਲਮੇਰੀ ਹੈ।
ਕੱਟ ਕਸ ਧੋਤੀ ਬਣਿਓ ਸੁਚੇਤ।
ਔਰ ਕੱਟ ਕੱਟ ਕਸ ਧੋਤੀ, ਧੋਤੀ ਬੱਧੀ ਹੋਈ ਸੀ ਦੁਨੀ ਚੰਦ ਨੇ, ਕਿਉਂਕਿ ਅਮਰਧਾਰੀ ਨਹੀਂ ਸੀ, ਧੋਤੀ ਬੱਧੀ ਹੋਈ ਸੀ। ਮਸੰਦ ਸੀ ਨਾ ਇਹ, ਭਾਈ ਸਾਲੋ ਦਾ ਪੋਤਰਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤੇ ਇਹਨੇ ਧੋਤੀ ਬੱਧੀ ਹੋਈ ਸੀ ਤੇ ਸਰੀਰ ਬੜਾ ਥੂਲ, ਢਿੱਡ ਮੋਟਾ, ਬਾਹਾਂ ਬੜੀਆਂ ਮੋਟੀਆਂ ਮੋਟੀਆਂ, ਸਿਰ ਬੜਾ ਮੋਟਾ ਸੀ, ਮੂੰਹ ਵੀ ਬੜਾ ਮੋਟਾ ਆ, ਦਾੜਾ ਇਹਦਾ ਲੰਮਾ ਹੈ, ਬਾਹਾਂ ਭੁਜਦੰਡੇ ਲੰਮੇ ਹਨ।
ਸੁਣ ਕਰ ਭੋਰ ਹੋਏ ਹੈ ਹਿਲਾ ਮਸਤ ਪਤੰਗ ਮਤੰਗ ਅਗਰ ਦੇ ਪੇਲਾ।
ਇਹਨੂੰ ਕਿਤੇ ਖਬਰ ਮਿਲੀ ਦੁਨੀ ਚੰਦ ਨੂੰ ਕਿ ਕੱਲ ਸਵੇਰੇ ਹਮਲਾ ਹੋਣਾ ਤੇ ਝੂਲਦੇ ਹੋਏ ਮਸਤ ਹਾਥੀ ਨੇ ਹਮਲਾ ਕਰਨਾ। ਕੱਲ ਮਸਤ ਹਾਥੀ ਨੂੰ ਨਾਲ ਲੈ ਕੇ ਰਾਜੇ ਕੇਸਰੀ ਚੰਦ ਨੇ ਹਮਲਾ ਕਰਨਾ, ਇਹ ਗੱਲ ਰਾਜੇ ਦੁਨੀ ਚੰਦ ਨੇ ਵੀ ਸੁਣੀ ਹੋਈ ਹੈ। ਦੁਨੀ ਚੰਦ ਵੀ ਸੁਣ ਕੇ ਗੱਲ ਆਇਆ ਹੈ।
ਯਤਨ ਬਨਾਮਨ ਸੁਣਵੇ ਕਾਰਨ ਆਇਓ ਪ੍ਰਭ ਕੋ ਕਰਿਓ ਨਿਆਰਨ।
ਇਹ ਕੋਈ ਯਤਨ ਬਣਾਉਣ ਵਾਸਤੇ ਵੀ ਉਹ ਹਾਥੀ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ, ਕਿਵੇਂ ਹਾਥੀ ਨਾਲ ਟੱਕਰ ਲਈ ਜਾ ਸਕਦੀ ਹੈ, ਸਤਿਗੁਰਾਂ ਕੋਲੋਂ ਸੁਣਨ ਵਾਸਤੇ ਕੁਝ ਦੱਸਣ ਵਾਸਤੇ ਦੁਨੀ ਚੰਦ ਇੰਨੇ ਨੂੰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਪਹੁੰਚਿਆ, ਸਤਿਗੁਰਾਂ ਦੇ ਦਰਸ਼ਨ ਕੀਤੇ।
ਦੋਨੋਂ ਜੰਗ ਦੀਰਗ ਹੈ ਭਾਰੇ।
ਇਹਦੀਆਂ ਜੰਗਾਂ ਜਿਹੜੀਆਂ ਨੇ, ਲੱਤਾਂ ਬੜੀਆਂ ਬੜੀਆਂ ਮੋਟੀਆਂ ਥੂਲ ਲੱਤਾਂ ਹਨ।
ਘਰ ਸ਼ਮਸ਼ੇਰ ਵਿਸਾਲੀ ਡਾਰੇ।
ਔਰ ਗਲ ਦੇ ਵਿੱਚ ਬੜੀ ਵੱਡੀ ਭਗਉਤੀ, ਜਿਹੜੀ ਚੰਗੀ ਭਾਰੀ ਕਿਰਪਾਨ ਹੈ, ਉਹ ਇਹਨੇ ਆਪਣੇ ਗਲ ਦੇ ਵਿੱਚ ਪਾਈ ਹੋਈ ਹੈ।
ਗੁਰ ਸੰਗਤ ਮੈਂ ਨਿਤ ਵਿਚਰਨਤਾ।
ਗੁਰੂ ਸੰਗਤ ਵਿੱਚ ਰੋਜ਼ ਹੀ ਵਿਚਰਦਾ ਸੀ, ਸੰਗਤ ਦੇ ਵਿੱਚ ਰੋਜ਼ ਵਿਚਰਦਾ ਹੈ।
ਸਦਾ ਤਿਹਾਵਰ ਤੇ ਤ੍ਰਿਪਤੰਤਾ।
ਦਸ ਦਸ ਕਿਲੋ ਕੜਾਹ ਪ੍ਰਸ਼ਾਦ ਰੋਜ਼ ਖਾ ਜਾਂਦਾ ਸੀ, ਦਸ ਦਸ ਸੇਰ ਤੱਕ ਕੜਾਹ ਪ੍ਰਸ਼ਾਦ ਚੰਗਾ ਖਾਣ ਦਾ ਪਿਆਰਾ ਸੀ, ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਨਿਤ ਖੁੱਲੀਆਂ ਛਕਦਾ ਸੀ। ਉਧਰ ਵੀਹ ਸਿੰਘ ਇਕੱਲੇ ਛਕਦੇ ਸੀ ਤੇ ਜਿੰਨੇ 20 ਬੰਦੇ ਖਾਕੜਾ ਪ੍ਰਸ਼ਾਦ ਛਕਦੇ ਸੀ ਉਹਨਾਂ ਇਹ ਕੱਲਾ ਛਕ ਜਾਂਦਾ ਸੀ।
ਗਨ ਸਿੱਖਣ ਪਰ ਹੁਕਮ ਚ ਕਰਨ ਤਾਂ
ਸਿੱਖਾਂ ਤੇ ਹੁਕਮ ਵੀ ਕਰਦਾ ਸੀ, ਆਪਣੇ ਆਪ ਨੂੰ ਵੱਡਾ ਸਮਝਦਾ ਸੀ ਕਿ ਮੈਂ ਮਸਾਂਦਾ ਵੱਡਾ, ਤੇ ਸਿੰਘਾਂ ਦੇ ਉੱਤੇ ਵੀ ਸਿੱਖਾਂ ਦੇ ਉੱਤੇ ਵੀ ਕਈਆਂ ਤੇ ਆਪਣਾ ਹੁਕਮ ਚਲਾਉਂਦਾ ਸੀ।
ਗੁਰ ਕੀ ਕਾਰ ਲੇਤ ਧਨਵੰਤਾ,
ਔਰ ਗੁਰੂ ਘਰ ਦੀ ਜਿਹੜੀ ਕਾਰ ਸੀ ਮਸਾਂਦੇ ਨੂੰ ਮਹਾਰਾਜ ਜੀ ਨੇ ਬਖਸ਼ ਦਿੱਤਾ ਸੀ ਜਦੋਂ ਪਹਿਲਾਂ ਮਸੰਦਾਂ ਨੂੰ ਸੋਧਾ ਲਾਇਆ ਸੀ, ਇਸ ਕਰਕੇ ਵਿਗੜਿਆ ਵੀ ਹੋਇਆ ਸੀ ਥੋੜਾ ਜਿਹਾ, ਤੇ ਕਹਿੰਦੇ ਗੁਰੂ ਘਰ ਦੀ ਜਿਹੜੀ ਕਾਰ ਸੀ ਉਹ ਇਕੱਠੀ ਕਰਕੇ ਬੜਾ ਧਨਵਾਨ ਬਣਿਆ ਹੋਇਆ ਹੈ।
ਸਾਲੋ ਸੁਤ ਮਸੰਦ ਕੋ ਨੰਦਨ,
ਇਹ ਭਾਈ ਸਾਲੋ ਦੇ ਪੁੱਤਰ ਦਾ ਅੱਗੇ ਪੁੱਤਰ ਹੈ, ਯਾਨੀ ਕਿ ਭਾਈ ਸਾਲੋ ਦਾ ਪੋਤਰਾ ਹੈ।
ਜਿਨ ਕੋ ਕਰੇ ਆਧਾਰੋਂ ਬੰਧਨ,
ਹੁਣ ਭਾਈ ਸਾਲੋ ਕਰਕੇ ਲੋਕ ਇਹਦਾ ਵੀ ਸਤਿਕਾਰ ਕਰਦੇ, ਕਿਉਂਕਿ ਭਾਈ ਸਾਲੋ ਜੀ ਬੜੇ ਮਹਾਂਪੁਰਖ ਹੋਏ, ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਬੜੀ ਭਾਰੀ ਸੇਵਾ ਕੀਤੀ ਅੰਮ੍ਰਿਤਸਰ ਸਰੋਵਰ ਦੀ, ਇਸ ਕਰਕੇ ਭਾਈ ਸਾਲੋ ਕਰਕੇ ਮਾਝੇ ਦੇ ਇਲਾਕੇ ਦੇ ਜਿਹੜੇ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਦੇ ਸਿੱਖ ਸੀ ਉਹ ਦੁਨੀ ਚੰਦ ਦਾ ਵੀ ਬੜਾ ਸਤਿਕਾਰ ਕਰਦੇ ਸਨ।
ਨਿਤ ਭੋਗਤ ਸੁਖ ਰਿਓ ਕਨੇਰੇ,
ਬੜੇ ਸੁਖ ਆਰਾਮ ਭੋਗਣ ਨੂੰ ਦੁਨੀ ਚੰਦ ਨੂੰ ਮਿਲਦੇ ਰਹੇ, ਨਿਤ ਅਨੇਕਾਂ ਸੁਖਾਂ ਆਰਾਮਾਂ ਦੇ ਵਿੱਚ ਰਿਹਾ।
ਸ੍ਰੀ ਅੰਮ੍ਰਿਤਸਰ ਬਾਸ ਵਡੇਰੇ,
ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦਾ ਸੀ, ਉੱਥੇ ਇਹਦਾ ਨਿਵਾਸ ਸੀ।
ਆਵਤ ਕੋ ਅਵ ਲੋਕ ਕਿਰਪਾਲਾ,
ਜਦੋਂ ਇਹ ਆਇਆ ਨਾ ਦਰਬਾਰ ਦੇ ਵਿੱਚ ਮਹਾਰਾਜ ਜੀ ਦੇ, ਤੇ ਕਿਰਪਾਲੂ ਸਤਿਗੁਰਾਂ ਨੇ ਦੁਨੀ ਚੰਦ ਨੂੰ ਵੇਖਿਆ ਜਿਵੇਂ ਹਾਥੀ ਟੁਰਦਾ, ਹਾਥੀ ਵਾਂਗੂ ਇਹ ਵੀ ਟੁਰਦਾ ਆਉਂਦਾ ਸੀ, ਹਾਥੀ ਵਰਗਾ ਹੀ ਸਰੀਰ ਸੀ ਬੜਾ ਮੋਟਾ ਤਾਜ਼ਾ, ਤੇ ਜਿਵੇਂ ਹਾਥੀ ਝੂਲ ਕੇ ਟੁਰਦਾ ਏਦਾਂ ਦੁਨੀ ਚੰਦ ਟੁਰਿਆ ਆਉਂਦਾ ਮਹਾਰਾਜ ਜੀ ਦੀ ਸਭਾ ਵਿੱਚ ਕਲਗੀਧਰ ਨੇ ਵੇਖਿਆ।
ਮੁਸਕਾਵਤ ਬੋਲੇ ਤਿਸ ਬੇਲਾ,
ਮਹਾਰਾਜ ਜੀ ਮੁਸਕਰਾ ਪਏ ਵੇਖ ਕੇ ਦੁਨੀ ਚੰਦ ਨੂੰ, ਤੇ ਮੁਸਕੁਰਾ ਕੇ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਵੇਲੇ ਬੋਲੇ,
ਕਹਾ ਰਾਜਨ ਕੋ ਮਸਤ ਮਤੰਗ,
ਕਹਿੰਦੇ ਜੇ ਉਧਰ ਰਾਜਿਆਂ ਦਾ ਮਸਤ ਹਾਥੀ ਕੀ ਆ, ਉਹ ਰਾਜੇ ਕੇਸਰੀ ਚੰਦ ਦਾ ਜਿਹੜਾ ਮਸਤ ਹਾਥੀ ਕਹਿੰਦੇ ਨੇ ਬੜਾ ਬਲ ਵਾਲਾ ਬੜਾ ਤਾਕਤ ਵਾਲਾ ਹੈ, ਉਹ ਕੀ ਹੈ, ਉਹ ਕਾਹਦਾ ਮਾਇਨੇ ਰੱਖਦਾ, ਕੀ ਤਾਕਤ ਹੈ ਉਸ ਹਾਥੀ ਦੇ ਵਿੱਚ।
ਅਧਿਕ ਦਿਸਕੇ ਬਲ ਅੰਗ,
ਕਹਿੰਦੇ ਜਿਹਦੇ ਅੰਗ ਬੜੇ ਬਲੀ ਨੇ ਬਲਵਾਨ ਦੱਸੇ ਜਾਂਦੇ ਨੇ ਉਹ ਕੀ ਹੈ।
ਗੁਰ ਕਰ ਦੁਨੀ ਚੰਦ ਬਦ ਹਾਥੀ, ਇਸੇ ਲੜਾਵਾਂਗੇ ਤਿਸ ਸਾਥੀ।
ਮਹਾਰਾਜ ਜੀ ਕਹਿੰਦੇ ਉਹ ਹਾਥੀ ਕੀ ਹੈ, ਗੁਰੂ ਘਰ ਦਾ ਹਾਥੀ ਦੁਨੀ ਚੰਦ ਹੈ, ਗੁਰੂ ਘਰ ਦਾ ਜਿਹੜਾ ਹਾਥੀ ਸਾਡਾ ਦੁਨੀ ਚੰਦ ਹੈ, ਅਸੀਂ ਇਹਦੇ ਨਾਲ ਲੜਾਵਾਂਗੇ ਕੱਲ ਹਾਥੀ ਨੂੰ, ਇਹਨੂੰ ਲੜਾਵਾਂਗੇ ਕੱਲ ਉਸ ਮਸਤ ਹਾਥੀ ਦੇ ਨਾਲ।
ਮਸਤ ਇਹ ਗੁਰ ਬਲ ਪਾਏ,
ਸਾਡਾ ਇਹ ਜਿਹੜਾ ਹਾਥੀ ਹੈ ਦੁਨੀ ਚੰਦ ਇਹ ਵੀ ਮਹਾ ਮਸਤ ਹੈ, ਇਹਦੇ ਵਿੱਚ ਅਸੀਂ ਆਪਣਾ ਬਲ ਰੱਖ ਦੇਣਾ, ਇਹਦੇ ਵਿੱਚ ਗੁਰੂ ਦੀ ਤਾਕਤ ਰੱਖ ਦਿਆਂਗੇ।
ਅਰਬੇ ਦੇ ਨਾਲੇ ਤਕਾਏ,
ਅੜਨ ਨਹੀਂ ਦੇਣਾ ਹਾਥੀ ਨੂੰ, ਇਹਦੇ ਸਾਹਮਣੇ ਦੁਨੀ ਚੰਦ ਦੇ ਇਹਨਾਂ ਬਲ ਇਹਨੂੰ ਦੇ ਦਿਆਂਗੇ ਵੀ ਹਾਥੀ ਨੂੰ ਧੱਕ ਕੇ ਅੱਗੇ ਲੈ ਕੇ ਚਲਾ ਜਾਏਗਾ।
ਦੁਰਦ ਕੇਸਰੀ ਕੀਤੀ ਸਮਾਂ,
ਜਿਹੜਾ ਕੇਸਰੀ ਚੰਦ ਦਾ ਹਾਥੀ ਆ ਰਾਜੇ ਕੇਸਰੀ ਚੰਦ ਦਾ ਮਸਤ ਹਾਥੀ, ਉਹ ਤਾਂ ਇਹਦੇ ਸਾਹਮਣੇ ਕੀੜੀ ਵਾਂਗਰ ਹੈ, ਸਾਡੇ ਗੁਰੂ ਘਰ ਦੇ ਹਾਥੀ ਦੇ ਸਾਹਮਣੇ ਦੁਨੀ ਚੰਦ ਦੇ ਸਾਹਮਣੇ ਕੇਸਰੀ ਚੰਦ ਦਾ ਜਿਹੜਾ ਹਾਥੀ ਆ ਉਹ ਤਾਂ ਕੀੜੀ ਵਾਂਗਰ ਹੈ।
ਇਹ ਗਜਰਾਜ ਬਣੇ ਤਿਸ ਜਮ,
ਸਾਡਾ ਇਹ ਦੁਨੀ ਚੰਦ ਗਜਰਾਜ ਬਣੇਗਾ, ਗਜਰਾਜ ਬਣ ਕੇ ਉਹਦੇ ਵਾਸਤੇ ਕਾਲ ਬਣ ਜਾਏਗਾ।
ਛਿਨਮੋ ਕਰੈ ਸੰਭਾਲਨ ਬਲੇ, ਤਰੈ ਸਹਾਏ ਖਾਲਸਾ ਭਲੇ,
ਇੱਕ ਛਿਨ ਦੇ ਵਿੱਚ ਅਸੀਂ ਇਹਦੀ ਸਹਾਇਤਾ ਕਰਾਂਗੇ, ਔਰ ਇਹ ਦੁਨੀ ਚੰਦ ਉਸ ਮਸਤ ਹਾਥੀ ਨੂੰ ਪਛਾੜ ਕੇ ਰਣ ਭੂਮੀ ਚ ਦੂਰ ਕਰ ਦਏਗਾ।
ਤਰੈ ਸਹਾਏ ਖਾਲਸਾ ਭਲੇ,
ਔਰ ਇਹ ਖਾਲਸਾ ਫਿਰ ਇਹਦੀ ਨਾਲ ਸਹਾਇਤਾ ਕਰੇਗਾ, ਸਰਬੱਤ ਖਾਲਸਾ ਨਾਲ ਇਹਦੀ ਮਦਦ ਕਰੇਗਾ।
ਸਤਿਗੁਰ ਤੇ ਸੁਣ ਕੇ ਸਮਝਾਏ, ਰਹੇ ਮੋਨ ਨਾ ਬਾਕ ਅਲਾਏ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸਾਰੇ ਚੁੱਪ ਕੇ ਸੁਣ ਕੇ ਚੁੱਪ ਕਰ ਰਹੇ, ਜਿੰਨੇ ਸਿੰਘ ਬੈਠੇ ਸੀ ਕੋਈ ਨੀ ਬੋਲਿਆ, ਸਾਰੇ ਚੁੱਪ ਚਾਪ ਬੈਠੇ ਰਹੇ।
ਦੁਨੀ ਚੰਦ ਕੇ ਬਦਨ ਪਰੇਖਾ,
ਸਾਰੇ ਦੁਨੀ ਚੰਦ ਦੇ ਮੂੰਹ ਵੱਲ ਵੇਖਣ ਲੱਗੇ, ਦੁਨੀ ਚੰਦ ਦੇ ਮੂੰਹ ਦੀ ਪਰਖ ਕਰਨ ਲੱਗੇ।
ਅਤੇ ਉਤਸ਼ਾਹ ਸਭੈ ਤਵ ਦੇਖਾ,
ਵੇਖਿਆ ਕਿ ਦੁਨੀ ਚੰਦ ਦੀ ਮਾਨੋ ਜਿਵੇਂ ਮਾਂ ਮਰ ਗਈ ਹੋਵੇ,
ਇਹੋ ਜੀ ਹਾਲਤ ਬਣੀ ਹੋਈ ਦੁਨੀ ਚੰਦ ਦੇ ਚਿਹਰੇ ਦੀ। ਉਸ ਵੇਲੇ ਹਵਾਈਆਂ ਉੱਡ ਗਈਆਂ ਦੁਨੀ ਚੰਦ ਦੇ ਮੂੰਹ ਤੇ। ਮੈਂ ਤਾਂ ਆਇਆ ਸੀ ਗੁਰੂ ਜੀ ਨੂੰ ਸਲਾਹ ਦੇਣ ਵੀ ਕੱਲ ਹਾਥੀ ਆਉਣਾ ਕੀ ਕਰਨਾ, ਪਰ ਇਹ ਤਾਂ ਉਹ ਗੱਲ ਹੋਈ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਤੇ ਇੱਥੇ ਤਾਂ ਮੈਨੂੰ ਹੀ ਅੱਗੇ ਢੋ ਦਿੱਤਾ। ਬੜਾ ਪਰੇਸ਼ਾਨ ਦੁਨੀ ਚੰਦ ਦਾ ਚਿਹਰਾ ਵੇਖਦੇ ਸਾਰੇ ਇਹਦੇ ਮੂੰਹ ਤੇ ਹਵਾਈਆਂ ਉੱਡੀਆਂ ਹੋਈਆਂ ਨੇ।
ਕਲਗੀ ਧਰ ਕੇ ਕਰੇਮ ਬਚਨ,
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਇਹ ਬਚਨ ਕਰ ਦਿੱਤੇ ਹਨ।
ਆਏ ਪ੍ਰਵੇਸ਼ੇ ਸੁੰਦਰ ਸਦਨ,
ਮਹਾਰਾਜ ਜੀ ਇਹ ਬਚਨ ਕਹਿ ਕੇ ਸਤਿਗੁਰੂ ਜੀ ਤਾਂ ਉੱਠ ਕੇ ਚਲੇ ਗਏ। ਕਲਗੀ ਧਰ ਜੀ ਉੱਥੋਂ ਉੱਠੇ, ਸਭਾ ਵਿੱਚੋਂ ਉੱਠ ਕੇ ਮਹਾਰਾਜ ਜੀ ਆਪਣੇ ਮਹਿਲਾਂ ਚ ਚਲੇ ਗਏ।
ਅਪਰ ਸਰਬੇ ਉੱਠ ਉੱਠ ਕਰ ਗਏ,
ਬਾਕੀ ਜਿਹੜੇ ਸਿੰਘ ਸਨ ਉਹ ਵੀ ਸਾਰੇ ਉੱਠ ਉੱਠ ਕੇ ਚਲੇ ਗਏ।
ਆਪਣੇ ਆਪਣੇ ਥਲ ਥਿਰ ਥਏ,
ਸਾਰੇ ਸਿੰਘ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਜਿੱਥੇ ਉਹਨਾਂ ਦੇ ਟਿਕਾਣੇ ਸਨ ਚਲੇ ਗਏ।
ਦੁਨੀ ਚੰਦ ਸੁਣ ਜਨ ਮਰ ਗਏ,
ਦੁਨੀ ਚੰਦ ਤੇ ਮਾਨੋ ਜਿਵੇਂ ਸੁਣ ਕੇ ਮਾਰੀ ਗਿਆ ਹੋਵੇ। ਇਹੋ ਜੀ ਹਾਲਤ ਹੋ ਗਈ ਦੁਨੀ ਚੰਦ ਦੀ ਸੁਣ ਕੇ ਵੀ ਕੱਲ ਹਾਥੀ ਨਾਲ ਮੈਂ ਲੜਾਂਗਾ। ਵੀ ਜੇ ਮੇਰਾ ਸਰੀਰ ਮੋਟਾ ਥੂਲ ਹੈ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਹੁਣ ਹਾਥੀ ਨਾਲ ਲੜ ਸਕਦਾ। ਏਦਾਂ ਦੀ ਹਾਲਤ ਬਣ ਗਈ ਮਾਨੋ ਜਿਵੇਂ ਦੁਨੀ ਚੰਦ ਮਾਰੀ ਗਿਆ ਹੋਵੇ।
ਕਹਿ ਬੇਬਾ ਸਮਰੱਥ ਨਾ ਬਯੋ,
ਪਰ ਗੁਰੂ ਸਾਹਿਬ ਦੇ ਸਾਹਮਣੇ ਕੁਝ ਬੋਲ ਨਹੀਂ ਸਕਿਆ। ਉਸ ਵੇਲੇ ਇਹਦੇ ਅੰਦਰ ਕੋਈ ਇੰਨੀ ਤਾਕਤ ਨਹੀਂ ਪੈਦਾ ਹੋਈ ਕਿ ਸਤਿਗੁਰਾਂ ਦੇ ਸਾਹਮਣੇ ਕੁਝ ਬੋਲ ਕੇ ਅੱਗੋਂ ਨਾ ਨੁੱਕਰ ਕਰ ਸਕਦਾ।
ਹੌਲ ਉੱਠੇ ਉਹ ਦਿਲ ਧੀਰਜ ਹਾਰੇ,
ਇਹਦੇ ਅੰਦਰ ਹੌਲ ਉੱਠਿਆ ਦੁਨੀ ਚੰਦ ਦੇ ਜਿੰਨਾ ਧੀਰਜ ਸੀ ਹਾਰ ਗਿਆ। ਮਨ ਦਾ ਧੀਰਜ ਉਸੇ ਵੇਲੇ ਡਿੱਗ ਪਿਆ।
ਗਮਨੇ ਆਪਣੇ ਸਿਰ ਮਜਾਰੇ,
ਦੁਨੀ ਚੰਦ ਦਾ ਡੇਰਾ ਸੀ ਜਿੱਥੇ ਰਹਿੰਦਾ ਸੀ ਉੱਥੇ ਚੱਲ ਕੇ ਆਇਆ ਦੁਨੀ ਚੰਦ।
ਸ਼ੁਸ਼ਕ ਉੱਠ ਪਰ ਜੇਵਾ ਫੇਰਤ,
ਬੁੱਲ ਸੁੱਕੇ ਹੋਏ ਸੁੱਕੇ ਬੁੱਲਾਂ ਦੇ ਉੱਤੇ ਆਪਣੀ ਜੇਬ ਫੇਰਦਾ, ਜਿਭ ਫੇਰਦਾ ਬਾਰ ਬਾਰ, ਤੇ ਜੀਭ ਫੇਰ ਫੇਰ ਕੇ ਬੁੱਲਾਂ ਨੂੰ ਸੁਕਾ ਸੁੱਕਿਆ ਹੋਇਆ ਨੂੰ ਹਰੇ ਕਰਦਾ ਹੈ।
ਪੀਰੀ ਪਰੀ ਨਾ ਕਿਸ ਤੇ ਸ਼ੇਰਤ,
ਚਿਹਰਾ ਪੀਲਾ ਪੈ ਗਿਆ ਚਿੰਤਾ ਦੇ ਨਾਲ ਫਿਕਰ ਦੇ ਨਾਲ, ਕਿਸੇ ਵੱਲ ਅੱਖ ਚੁੱਕ ਕੇ ਨੀ ਵੇਖਦਾ।
ਦੀਰਘ ਸਵਾਸ ਲੇਤ ਚਿਤ ਚਿੰਤਾ,
ਲੰਮੇ ਲੰਮੇ ਸਾਹ ਭਰਦਾ, ਲੰਮੇ ਲੰਮੇ ਹੌਕੇ ਭਰਦਾ, ਬੜੀ ਦੀਰਘ ਚਿੰਤਾ ਦੁਨੀ ਚੰਦ ਦੇ ਅੰਦਰ ਬਣ ਗਈ ਹੈ।
ਇਹ ਕਿਆ ਗੁਰੂ ਕਰੇ ਹੋ ਬਿਰਤੰਤਾ,
ਸੋਚਦਾ ਆਪਣੇ ਮਨ ਚ ਚਿੰਤਾ ਕਰਕੇ ਗੁਰੂ ਜੀ ਨੇ ਆਹ ਕੀ ਕਹਿ ਦਿੱਤਾ ਹੈ, ਆਹ ਗੁਰੂ ਜੀ ਨੇ ਮੇਰਾ ਕੀ ਕੰਮ ਲਾ ਦਿੱਤਾ। ਇਹ ਭਲਾ ਬੰਦਿਆਂ ਨਾਲ ਕਿਤੇ ਹਾਥੀ ਲੜ ਸਕਦੇ ਨੇ, ਜੇ ਹਾਥੀਆਂ ਨਾਲ ਕਿਤੇ ਬੰਦੇ ਲੜ ਸਕਦੇ ਨੇ, ਕਿਤੇ ਬੰਦੇ ਤਾਂ 50 ਹੋਣ 100 ਹੋਣ ਤਾਂ ਨੀ ਹਾਥੀ ਦਾ ਮੁਕਾਬਲਾ ਕਰ ਸਕਦੇ। ਮੈਨੂੰ ਕੱਲੇ ਨੂੰ ਕਹਿੰਦੇ ਨੇ ਲੜਨ ਵਾਸਤੇ।
ਤ੍ਰਾਸ ਵਿਸਾਲ ਮਰਨ ਕੋ ਬਯੋ,
ਬੜਾ ਜ਼ਿਆਦਾ ਡਰ ਦੁਨੀ ਚੰਦ ਦੇ ਮਨ ਵਿੱਚ ਮੌਤ ਦਾ ਆ ਗਿਆ ਵੀ ਲੱਗਦਾ ਹੁਣ ਕੱਲ ਮੈਨੂੰ ਮਰਨਾ ਹੀ ਪਵੇਗਾ ਅੱਗੇ ਜਾ ਕੇ।
ਬਿਨ ਹੀ ਮਾਰੇ ਜਨ ਮਰ ਗਯੋ,
ਕਹਿੰਦੇ ਮਾਨੋ ਬਿਨਾ ਮਾਰਿਆ ਦੁਨੀ ਚੰਦ ਮਰ ਗਿਆ, ਮਾਰਿਆ ਵੀ ਨੀ ਹਲੇ ਹਾਥੀ ਤਾਂ ਕਦੋਂ ਆਉਣਾ, ਦੁਨੀ ਚੰਦ ਅੱਜ ਹੀ ਮਰ ਗਿਆ ਹੈ।
ਚਿਤ ਸੋਚਣ ਚਿੰਤਾ ਪਰ ਗਏ,
ਬੜੀ ਚਿੰਤਾ ਇਹਦੇ ਚਿਤ ਦੇ ਵਿੱਚ, ਬੜੀਆਂ ਸੋਚਾਂ ਸੋਚੀ ਜਾ ਰਿਹਾ।
ਅੰਧੇਰੀ ਨਿਸ ਪ੍ਰਾਪਤ ਪਏ,
ਇਹਨੇ ਨੂੰ ਹਨੇਰਾ ਪੈ ਗਿਆ, ਰਾਤ ਪੈ ਗਈ।
ਚਿਤ ਵੈ ਜਤਨ ਬਚੋ ਕਿਸ ਦਾਏ,
ਸੋਚਦਾ ਚਿਤ ਵਦਾ ਵੀ ਕਿਵੇਂ ਬਚਾਂ, ਮੇਰਾ ਬਚਾ ਕਿਵੇਂ ਹੋਵੇ, ਹੁਣ ਮੈਂ ਕਿਵੇਂ ਉਭਰ ਸਕਦਾ ਹਾਂ।
ਪ੍ਰਾਪਤ ਹੋਤ ਮੁਝ ਦੇ ਚਿਰ, ਪ੍ਰਾਪਤ ਹੋਤ ਮੁਝ ਦੇ ਚਿਰ ਵਾਏ,
ਬਸ ਕੱਲ ਸਵੇਰ ਹੁੰਦਿਆਂ ਤਾਂ ਮੈਨੂੰ ਗੁਰੂ ਜੀ ਨੇ ਹਾਥੀ ਕੋਲੋਂ ਚਰਵਾ ਕੇ ਰੱਖ ਦੇਣਾ। ਹਾਥੀ ਦੇ ਸਾਹਮਣੇ ਤਾਂ ਹੁਣ ਜਾਵਾਂਗਾ, ਹਾਥੀ ਨੇ ਕਿੱਥੇ ਬਖਸ਼ਣਾ, ਉਹਨੇ ਤਾਂ ਚੀਰ ਕੇ ਰੱਖ ਦੇਣਾ ਮੈਨੂੰ। ਕੱਲ ਸਵੇਰ ਹੁੰਦਿਆਂ ਇਹਨਾਂ ਨੇ ਮੈਨੂੰ ਹਾਥੀ ਕੋਲੋਂ ਚਰਵਾ ਦੇਣਾ।
ਜਾਮਨੀ ਬਿਖੈ ਕਛੂ ਬਣ ਆਵੇ, ਜੇ ਸ਼੍ਰੀ ਨਾਨਕ ਪ੍ਰਾਣ ਬਚਾਵੇ।
ਅੱਜ ਰਾਤ ਰਾਤ ਹੀ ਕੁਝ ਬਣ ਜਾਏ ਤਾਂ ਬਣ ਜਾਏ, ਕੁਝ ਬਚਾ ਕਰ ਸਕਦਾ ਤਾਂ ਕਰ ਲਵਾਂ। ਗੁਰੂ ਨਾਨਕ ਸਾਹਿਬ ਜੇ ਮੇਰੀ ਰੱਖਿਆ ਕਰ ਦੇਣ, ਮੇਰੇ ਪ੍ਰਾਣ ਬਚ ਜਾਣ, ਤੇ ਅੱਜ ਰਾਤ ਰਾਤ ਹੀ ਮੇਰੇ ਪ੍ਰਾਣ ਬਚ ਸਕਦੇ ਨੇ।
ਚਲੋ ਪਲਾਇਨ ਹੈ ਨਿਜ ਦੇਸ਼,
ਅੱਜ ਰਾਤੋ ਰਾਤ ਇਥੋਂ ਨਿਕਲ ਕੇ ਦੌੜ ਜਾਵਾ ਆਪਣੇ ਦੇਸ਼ ਨੂੰ।
ਬਚਵੇ ਯਤਨ ਨਾ ਹੋਰ ਵਿਸ਼ੇਸ਼,
ਹੁਣ ਬਚਣ ਦਾ ਯਤਨ ਹੀ ਕੋਈ ਨੀ, ਹੋਰ ਕੋਈ ਤਰੀਕਾ ਹੀ ਨਹੀਂ ਬਚਣ ਦਾ।
ਸਰਬ ਸਿੰਘ ਵੀ ਹੈ ਦੁਖਵੰਤੇ,
ਇਧਰ ਬਾਕੀ ਜਿਹੜੇ ਸਿੰਘ ਨੇ ਸਾਰੇ ਉਹ ਵੀ ਸਾਰੇ ਦੁਖੀ ਹਨ।
ਕਹੋ ਸਵਨ ਜੇ ਸਾਥ ਜਲੰਤੇ,
ਵੀ ਸਿੰਘਾਂ ਨੂੰ ਕਹਿ ਕੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਵੀ ਚੱਲੋ ਮੇਰੇ ਨਾਲ, ਜਿਹੜੇ ਸਿੰਘ ਦੁਖੀ ਨੇ ਉਹਨਾਂ ਨੂੰ ਕਹਿਣਾ ਤੁਸੀਂ ਵੀ ਮੇਰੇ ਨਾਲ ਚੱਲੋ।
ਪੂਰਬ ਦਇਆ ਸਿੰਘ ਕੇ ਪਾਸ ਪਹੁੰਚਿਓ ਕਰਿਓ ਬਿਰਤੰਤ ਪ੍ਰਕਾਸ਼।
ਹੁਣ ਦੁਨੀ ਚੰਦ ਚੱਲ ਕੇ ਆਇਆ ਰਾਤ ਨੂੰ, ਹੁਣ ਸਿੰਘਾਂ ਕੋਲ ਮਿਲਦਾ ਫਿਰਦਾ। ਸਭ ਤੋਂ ਪਹਿਲਾਂ ਆਇਆ ਭਾਈ ਦਇਆ ਸਿੰਘ ਜੀ ਦੇ ਕੋਲ, ਭਾਈ ਦਇਆ ਸਿੰਘ ਜੀ ਦੇ ਕੋਲ ਪਹੁੰਚਿਆ ਹੈ।
ਪਹੁੰਚਿਓ ਕਰਿਓ ਬਿਰਤਾਂਤ ਪ੍ਰਕਾਸ਼,
ਆ ਕੇ ਆਪਣਾ ਸਾਰਾ ਬਿਰਤਾਂਤ ਭਾਈ ਦਇਆ ਸਿੰਘ ਨੂੰ ਦੱਸਿਆ ਹੈ।
ਕਹਾਂ ਕਰੀ ਗੁਰ ਰਣ ਕੀ ਕਾਰ,
ਕਹਿੰਦਾ ਜੀ ਵੇਖੋ ਗੁਰੂ ਜੀ ਆ ਕੀ ਜੰਗ ਕਰ ਰਹੇ ਨੇ।
ਸਿੱਖ ਸੰਗਤ ਨਿਤ ਪ੍ਰਤ ਬੋਗਾਰ,
ਆ ਵੇਖੋ ਕਿੰਨੀਆਂ ਸਿੱਖ ਸੰਗਤਾਂ ਰੋਜ਼ ਖੁਆਰ ਹੋ ਰਹੀਆਂ ਨੇ, ਕਿੰਨੇ ਸਿੱਖ ਰੋਜ਼ ਮਰ ਰਹੇ ਨੇ।
ਸਭਨ ਸੰਗ ਕਰ ਮੈਦ ਬਖੇੜਾ,
ਆ ਸਾਰਿਆਂ ਨਾਲ ਰਾਜਿਆਂ ਨਾਲ ਗੁਰੂ ਜੀ ਨੇ ਏਡਾ ਵੱਡਾ ਬਖੇੜਾ ਰਚ ਲਿਆ ਹੈ।
ਕਾਜ ਬਿਗਾਰ ਤੋਂ ਵੱਡੋ ਵਡੇਰਾ,
ਆ ਵੱਡਿਆਂ ਤੋਂ ਵੱਡਿਆਂ ਕੰਮ ਜਿਹੜਾ ਹੈ ਗੁਰੂ ਜੀ ਆਪਣਾ ਵਿਗਾੜ ਰਹੇ ਨੇ।
ਬਹੁਤ ਪ੍ਰਾਤ ਕੋ ਧੋਵੈ ਆਥੇ,
ਆ ਵੇਖੋ ਦਇਆ ਸਿੰਘ ਜੀ ਕੱਲ ਸਵੇਰੇ ਇਹਨਾਂ ਨੇ ਕੇਸਰੀ ਚੰਦ ਨੇ ਹਾਥੀ ਢੋ ਕੇ ਲੈ ਕੇ ਆਉਣਾ, ਮਸਤ ਹਾਥੀ ਲੈ ਕੇ ਆਉਣਾ।
ਲੱਖੋਂ ਸਪਾਟੇ ਆ ਯੁੱਧ ਸਾਥੀ,
ਲੱਖਾਂ ਸੂਰਮੇ ਸ਼ਸਤਰ ਧਾਰੀ ਹੋ ਕੇ ਉਸ ਹਾਥੀ ਦੇ ਨਾਲ ਆਉਣੇ ਨੇ।
ਮੇਰੀ ਬਾਤ ਕਹਾਂ ਜੇ ਮਰਿਓ,
ਮੇਰੀ ਕੀ ਗੱਲ ਹੈ, ਚਲੋ ਜੇ ਮੈਂ ਮਰ ਵੀ ਜਾਵਾਂਗਾ ਹਾਥੀ ਨਾਲ ਲੜ ਵੀ ਲਵਾਂਗਾ, ਮੇਰੀ ਕੀ ਗੱਲ ਹੈ ਜੇ ਮੈਂ ਮਰ ਵੀ ਗਿਆ।
ਕਤਲ ਸਕਲ ਹੈ ਇਮ ਡਰਿਓ,
ਪਰ ਮੈਨੂੰ ਡਰ ਇਸ ਗੱਲ ਦਾ ਵੀ ਬਾਕੀ ਸਿੰਘ ਵੀ ਮਾਰੇ ਜਾਣਗੇ, ਡਰ ਕੱਲਾ ਆਪਣਾ ਹੈ। ਕਹਿੰਦਾ ਮੇਰੀ ਕੋਈ ਗੱਲ ਨੀ ਜੇ ਮੈਂ ਮਰ ਵੀ ਗਿਆ, ਮੈਨੂੰ ਤਾਂ ਡਰ ਆ ਵੀ ਬਾਕੀ ਦੇ ਸਿੰਘ ਵੀ ਸਾਰੇ ਮਾਰੇ ਜਾਣਗੇ।
ਅਬ ਸ਼ਾਮਿਲ ਕਰ ਮਸਲਤ ਕੀਜੈ,
ਇਸ ਕਰਕੇ ਹੁਣ ਤੁਸੀਂ ਸਾਰੇ ਮਿਲ ਕੇ ਸਲਾਹ ਕਰੋ ਦਇਆ ਸਿੰਘ ਜੀ, ਤੁਹਾਡੀ ਤਾਂ ਸਾਰੇ ਸਿੰਘ ਗੱਲ ਮੰਨਦੇ ਨੇ।
ਪ੍ਰਥਮ ਪ੍ਰਾਤੇ ਸੰਧੀ ਕੀਜੈ,
ਕੱਲ ਸਵੇਰੇ ਹੁੰਦਿਆਂ ਹੁੰਦਿਆਂ ਪਹਿਲਾਂ ਹੀ ਆਪਾਂ ਲੜਾਈ ਤੋਂ ਰਾਜਿਆਂ ਨਾਲ ਸੰਧੀ ਕਰ ਲਈਏ।
ਭੀਮ ਚੰਦ ਟਿਕ ਦੂਤ ਪਠੀਜੈ,
ਰਾਜੇ ਭੀਮ ਚੰਦ ਕੋਲ ਆਪਣਾ ਦੂਤ ਭੇਜ ਕੇ ਉਹਦੇ ਨਾਲ ਸੁਲਾ ਸਫਾਈ ਕਰ ਲਈਏ।
ਸੰਗਲ ਹੋ ਸ਼ਾਂਤ ਵਰਤੀ ਜੈ,
ਤਾਂ ਜੋ ਇਹ ਸੰਗਰ ਦੇ ਵਿੱਚ ਸ਼ਾਂਤੀ ਵਰਤ ਸਕੇ, ਲੜਾਈ ਬੰਦ ਹੋ ਸਕੇ।
ਏਮ ਗੁਰ ਮਾਨੈ ਤੋਂ ਟਿਗ ਰਹੀ ਹੈ,
ਜੇ ਗੁਰੂ ਜੀ ਸਾਡੀ ਇਹ ਗੱਲ ਮੰਨ ਲੈਣ ਤੇ ਆਪਾਂ ਗੁਰੂ ਜੀ ਕੋਲ ਰਹਿਣ ਵਾਸਤੇ ਤਿਆਰ ਹਾਂ।
ਨਾ ਤਾਂ ਨਾ ਹੱਕ ਕਿਉਂ ਪ੍ਰਾਣ ਗਵਾਈ ਹੈ,
ਜੇ ਨਹੀਂ ਮੰਨਦੇ ਤੇ ਫਿਰ ਕਿਉਂ ਆਪਣੇ ਪ੍ਰਾਣ ਗਵਾਉਂਦੇ ਹੋ ਭਾਈ ਦਇਆ ਸਿੰਘ ਜੀ, ਕਿਉਂ ਮੌਤ ਦੇ ਮੂੰਹ ਵਿੱਚ ਜਾਂਦੇ ਹੋ।
ਦਇਆ ਸਿੰਘ ਭਰਮਿਓ ਤਿਸ ਜਾਣਿਓ,
ਭਾਈ ਦਇਆ ਸਿੰਘ ਜੀ ਨੇ ਸਮਝ ਲਿਆ ਕਿ ਦੁਨੀ ਚੰਦ ਭਰਮ ਗਿਆ, ਦੁਨੀ ਚੰਦ ਦੇ ਮਨ ਚ ਭਰਮ ਪੈ ਗਿਆ, ਭਾਈ ਦਇਆ ਸਿੰਘ ਜੀ ਜਾਣ ਗਏ।
ਇਹ ਧੀਰਜ ਦੇ ਬਾਕ ਬਖਾਨਿਓ,
ਭਾਈ ਦਇਆ ਸਿੰਘ ਨੇ ਧੀਰਜ ਦਿੱਤਾ ਦੁਨੀ ਚੰਦ ਨੂੰ, ਧੀਰਜ ਦੇ ਕੇ ਬੋਲੇ,
ਗੁਰ ਸਰ ਬਗ ਭਲੀ ਸਭ ਕਰੈ, ਹੋਨਹਾਰ ਸੋਈ ਚਿਤ ਧਰੈ।
ਭਾਈ ਦਇਆ ਸਿੰਘ ਜੀ ਬੋਲੇ, ਕਹਿੰਦੇ ਦੁਨੀ ਚੰਦ ਮੇਰੇ ਸਤਿਗੁਰੂ ਜੀ ਸਰਬੱਗ ਨੇ, ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਭਲਾ ਹੀ ਕਰਨਗੇ, ਤੂੰ ਫਿਕਰ ਨਾ ਕਰ, ਗੁਰੂ ਸਾਹਿਬ ਜੀ ਭਲਾ ਹੀ ਕਰਨਗੇ।
ਹੋਨਹਾਰ ਸੋਈ ਚਿਤ ਧਰੈ,
ਜਿਹੜੀ ਹੋਣੀ ਆ ਉਹੀ ਹੋ ਕੇ ਰਹਿਣੀ ਹੈ।
ਤਰਕ ਨ ਤਿਨਕੀ ਕ੍ਰਿਤ ਮੈਂ ਬਣੈ,
ਸਤਿਗੁਰਾਂ ਦੀ ਕ੍ਰਿਤ ਵਿੱਚ ਤੈਨੂੰ ਤਰਕ ਨਹੀਂ ਕਰਨਾ ਚਾਹੀਦਾ।
ਲੋ ਅਨੁਸਾਰੀ ਆਨੰਦ ਸਨੈ,
ਸਤਿਗੁਰਾਂ ਦੇ ਅਨੁਸਾਰੀ ਹੋ ਕੇ ਰਹਿ ਤੇ ਤੇਰੇ ਅੰਦਰ ਆਨੰਦ ਬਣਿਆ ਰਹੇਗਾ।
ਹੁਕਮ ਕਰੈ ਸੋ ਮਾਨੋ ਭਲੇ,
ਜੋ ਹੁਕਮ ਗੁਰੂ ਕਲਗੀਧਰ ਜੀ ਨੇ ਤੈਨੂੰ ਕੀਤਾ ਜਾਂ ਉਹ ਸਾਨੂੰ ਕਰਦੇ ਨੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਚੱਲਣਾ। ਤੇ ਦੁਨੀ ਚੰਦ ਤੂੰ ਕਿਉਂ ਫਿਕਰ ਕਰਦਾ, ਕੱਲ ਹਾਥੀ ਨਾਲ ਤੂੰ ਨਹੀਂ ਲੜਨਾ, ਤੇਰੇ ਅੰਦਰ ਗੁਰੂ ਨੇ ਆਪਣੀ ਕਲਾ ਰੱਖ ਕੇ ਤੈਨੂੰ ਲੜਾਉਣਾ, ਗੁਰੂ ਨੇ ਤੇਰੇ ਅੰਦਰ ਕਲਾ ਰੱਖ ਕੇ ਲੜਾਉਣਾ, ਤੂੰ ਕਿਉਂ ਫਿਕਰ ਕਰਦਾ, ਕਿਉਂ ਚਿੰਤਾ ਕਰਦਾ, ਤੈਨੂੰ ਗੁਰੂ ਦਾ ਹੁਕਮ ਸਤ ਬਚਨ ਕਰਕੇ ਮੰਨਣਾ ਚਾਹੀਦਾ।
ਜਿਮ ਤੋਰੈ ਪਗ ਤਿਵੀਂ ਚਲੋ,
ਜਿਵੇਂ ਸਤਿਗੁਰੂ ਜੀ ਜਿਹੜੇ ਰਸਤੇ ਤੋਰਦੇ ਨੇ, ਸਾਡਾ ਫਰਜ਼ ਆ ਉਸੇ ਰਸਤੇ ਤੁਰਨਾ। ਭਾਈ ਦਇਆ ਸਿੰਘ ਜੀ ਸਿੱਖੀ ਦਾ ਸਬਕ ਦੱਸ ਰਹੇ ਨੇ ਦੁਨੀ ਚੰਦ ਨੂੰ ਕਿ ਸਿੱਖ ਦਾ ਕੰਮ ਨਹੀਂ ਹਿੱਜਤ ਹੁੱਲਤ ਕਰਨੀ, ਸਿੱਖ ਦਾ ਕੰਮ ਹੈ ਜਿਸ ਰਸਤੇ ਗੁਰੂ ਟੋਰੇ ਉਸੇ ਰਸਤੇ ਤੇ ਸਤ ਬਚਨ ਕਹਿ ਕੇ ਟੁਰ ਪੈਣਾ।
ਇਮ ਸੁਣੋ ਠਿਆ ਪ੍ਰਣ ਡਿੱਗ ਗਏ।
ਦੁਨੀ ਚੰਦ ਨੇ ਵੇਖਿਆ ਵੀ ਇੱਥੇ ਨੀ ਦਾਲ ਗਲਦੀ, ਦਇਆ ਸਿੰਘ ਨੇ ਨੀ ਮੇਰੀ ਗੱਲ ਮੰਨਣੀ, ਉੱਥੋਂ ਉੱਠਿਆ, ਉੱਠ ਕੇ ਦੂਜੇ ਸਿੰਘਾਂ ਵੱਲ ਚੱਲ ਪਿਆ।
ਇਸ ਵਿਧੀ ਸੋ ਭਖਤ ਬਿਓ।
ਇਹਦਾ ਹੋਰ ਕਈਆਂ ਸਿੰਘਾਂ ਨੂੰ ਇਹੀ ਗੱਲ ਜਾ ਕੇ ਗੱਦਸ ਕਹਿਣ ਲੱਗਾ, ਜੋ ਦਇਆ ਸਿੰਘ ਨੂੰ ਕਿਹਾ ਹੋਰ ਵੀ ਕਈ ਸਿੰਘਾਂ ਨੂੰ ਜਾ ਕੇ ਕਿਹਾ ਇਹਨੇ,
ਧਰਮ ਸਿੰਘ ਸਾਹਿਬ ਸਿੰਘ ਪਾਸੇ ਮੁਕਮ ਸਿੰਘ ਸਮੀਤ ਪ੍ਰਕਾਸ਼ੇ।
ਇਹ ਭਾਈ ਧਰਮ ਸਿੰਘ ਕੋਲ ਗਿਆ, ਭਾਈ ਮੁਕਮ ਸਿੰਘ ਜੀ ਤੇ ਹੋਰ ਜਿਹੜੇ ਸਿੰਘ ਨੇ ਉਹਨਾਂ ਦੇ ਕੋਲ ਜਾ ਕੇ ਆਪਣੇ ਅੰਦਰ ਦਾ ਦੁੱਖ ਇਹਨੇ ਦੱਸਿਆ ਹੈ।
ਪੰਚੋ ਮੁਕਤ ਸਿੰਘ ਜੋ ਵੀਰ,
ਭਾਈ ਵੀਰ ਸਿੰਘ ਹੋਣੀ ਜਿਹੜੇ ਪੰਜ ਮੁਕਤੇ ਸਨ ਉਹਨਾਂ ਦੇ ਕੋਲ ਜਾ ਕੇ ਇਹਨੇ ਪੁਕਾਰ ਕੀਤੀ।
ਭੇਦ ਕਰਨ ਭਾਖੈ ਸਭ ਤੀਰ,
ਉਹਨੇ ਸਤਿਗੁਰਾਂ ਨਾਲੋਂ ਭੇਦ ਪਾਉਣਾ ਚਾਹੁੰਦਾ, ਯਾਨੀ ਕਿ ਸਿੰਘਾਂ ਦੇ ਵਿੱਚ ਤੇ ਗੁਰੂ ਸਾਹਿਬ ਦੇ ਵਿੱਚ ਫੁੱਟ ਪਾਉਣਾ ਚਾਹੁੰਦਾ ਦੁਨੀ ਚੰਦ, ਕਿ ਗੁਰੂ ਤੇ ਸਿੰਘਾਂ ਵਿੱਚ ਫੁੱਟ ਪਾ ਕੇ ਮੈਂ ਸਿੰਘਾਂ ਨੂੰ ਆਪਣੇ ਨਾਲ ਲੈ ਜਾਵਾਂ, ਗੁਰੂ ਜੀ ਇੱਥੇ ਰਹਿ ਜਾਣ ਇਕੱਲੇ ਤੇ ਫਿਰ ਇਹਨਾਂ ਨੂੰ ਮੈਂ ਆਪਣੀ ਗੱਲ ਮਨਾਵਾਂ। ਏਦਾਂ ਦੀ ਫੁੱਟ ਗੁਰੂ ਤੇ ਸਿੰਘਾਂ ਦੇ ਵਿੱਚ ਦੁਨੀ ਚੰਦ ਪਾਣਾ ਚਾਹੁੰਦਾ ਹੈ।
ਆਛੀ ਬਾਤ ਮੇਲ ਕਰਵਾਓ, ਨਾ ਤਾਂ ਗੁਰ ਕੋ ਤਿਆਗ ਪਲਾਵੋ।
ਕਹਿੰਦਾ ਤੁਹਾਡੇ ਸਾਰਿਆਂ ਵਾਸਤੇ ਚੰਗੀ ਗੱਲ ਇਹੀ ਹੈ ਕਿ ਤੁਸੀਂ ਗੁਰੂ ਜੀ ਦਾ ਤੇ ਪਹਾੜੀ ਰਾਜਿਆਂ ਦਾ ਮੇਲ ਕਰਾ ਦਿਓ, ਸੰਧੀ ਕਰਾ ਦਿਓ, ਤੇ ਜੇ ਤੁਸੀਂ ਸੰਧੀ ਨਹੀਂ ਕਰਾਣੀ ਤੇ ਸਾਰੇ ਗੁਰੂ ਜੀ ਨੂੰ ਛੱਡੋ ਤੇ ਮੇਰੇ ਨਾਲ ਚੱਲੋ, ਆਪਾਂ ਇਹ ਜਗ੍ਹਾ ਛੱਡ ਕੇ ਰਾਤੋ ਰਾਤ ਆਨੰਦਪੁਰ ਸਾਹਿਬ ਛੱਡ ਕੇ ਤੁਰ ਚੱਲੀਏ।
ਹੋਤ ਪ੍ਰਭਾਤ ਨਾ ਬਚਿਓ ਜਾਏ,
ਕਿ ਕੱਲ ਸਵੇਰ ਹੁੰਦਿਆਂ ਫਿਰ ਆਪਾਂ ਕੋਲੋਂ ਬਚਿਆ ਨੀ ਜਾਣਾ। ਕੇਸਰੀ ਚੰਦ ਲੱਖਾਂ ਫੌਜਾਂ ਲੈ ਕੇ ਆ ਰਿਹਾ, ਮਸਤ ਹਾਥੀ ਉਹਨੇ ਅੱਗੇ ਢੋਇਆ ਹੋਇਆ, ਲੱਖਾਂ ਦੀ ਗਿਣਤੀ ਵਿੱਚ ਉਹਦੇ ਨਾਲ ਫੌਜ ਆਉਣੀ ਹੈ, ਇਸ ਕਰਕੇ ਕੱਲ ਸਵੇਰ ਹੁੰਦਿਆਂ ਆਪਣੇ ਕੋਲੋਂ ਬਚਿਆ ਨੀ ਜਾਣਾ।
ਅਬ ਕਰੀਏ ਬਣ ਜਾਏ ਉਪਾਏ,
ਇਸ ਕਰਕੇ ਹੁਣੇ ਕੋਈ ਚੱਲ ਕੇ ਉਪਾਅ ਕਰ ਲੋ ਜੇ ਹੁੰਦਾ। ਹੁਣ ਤੁਹਾਡੇ ਕੋਲ ਸਮਾਂ ਅੱਜ ਰਾਤ ਰਾਤ ਦਾ ਹੀ ਇਹ ਸਮਾਂ ਹੈ ਜਿਹੜੀ ਕੁਝ ਪਹਿਰਾਂ ਦੀ ਰਾਤ ਹੈ, ਕੱਲ ਸਵੇਰ ਹੁੰਦਿਆਂ ਤੁਹਾਡੇ ਕੋਲ ਫਿਰ ਕੋਈ ਰਸਤਾ ਬਾਕੀ ਨੀ ਬਚਣਾ।
ਲੈਣ ਦੇਣ ਰਾਜਨ ਸੰਗ ਨਾਏ,
ਆਪਾਂ ਰਾਜਿਆਂ ਦੇ ਨਾਲ ਕੀ ਲੈਣ ਦੇਣ ਕਰਨਾ, ਆਪਾਂ ਰਾਜਿਆਂ ਕੋਲੋਂ ਕੀ ਲੈਣਾ ਦੇਣਾ ਹੈ।
ਜੋ ਨਾ ਹੱਕ ਮਰੀਐ ਰਣ ਮਾਏ,
ਜੋ ਨਾ ਹੱਕ ਬਿਨਾਂ ਕਾਰਨ ਤੋਂ ਮਰਦੇ ਹੋ ਰਣ ਭੂਮੀ ਵਿੱਚ, ਬਿਨਾਂ ਕਾਰਨ ਤੋਂ ਮੌਤ ਦੇ ਘਾਟ ਉਤਰਦੇ ਹੋ।
ਪੁਨ ਉਠੋਦੇ ਸਿੰਘ ਕੇ ਡੇਰੇ,
ਪਰ ਭਾਈ ਮੋਹਕਮ ਸਿੰਘ ਹੋਣਾ ਨੇ ਵੀ ਅੱਗੋਂ ਉਹੀ ਜਵਾਬ ਦਿੱਤਾ, ਗੁਰੂ ਦੀ ਰਜਾ ਚ ਚੱਲ ਦੁਨੀ ਚੰਦ, ਗੁਰੂ ਦੇ ਹੁਕਮ ਚ ਚੱਲ। ਇਹ ਉੱਠ ਕੇ ਫਿਰ ਭਾਈ ਜਿਹੜੇ ਮੁਖੀ ਸਿੰਘ ਸੀ ਉਹਨਾਂ ਕੋਲ ਹੀ ਜਾ ਰਿਹਾ, ਫਿਰ ਭਾਈ ਉਹਦੇ ਸਿੰਘ ਕੋਲ ਚੱਲ ਕੇ ਆਇਆ ਹੈ।
ਗਮਨੇ ਉਤਰਾਸਤ ਰਿਦੇ ਬਡੇਰੇ,
ਮਨ ਚ ਇਹਦੇ ਬੜਾ ਡਰ, ਬੜਾ ਖੌਫ, ਬੜਾ ਭੈ ਬਣਿਆ ਹੋਇਆ ਤੇ ਬੜੇ ਡਰ ਤੇ ਸਹਿਮ ਦੇ ਨਾਲ ਚੱਲ ਕੇ ਭਾਈ ਉਹਦੇ ਸਿੰਘ ਕੋਲ ਆਇਆ।
ਚਿੰਤਾ ਆਪਣੀ ਸਕਲ ਪ੍ਰਕਾਸ਼ੇ,
ਆਪਣੇ ਮਨ ਦੀ ਸਾਰੀ ਚਿੰਤਾ ਜਿੰਨਾ ਇਹਦੇ ਮਨ ਦਾ ਫਿਕਰ ਸੀ ਭਾਈ ਉਹਦੇ ਸਿੰਘ ਨੂੰ ਦੱਸਿਆ ਹੈ।
ਕਹਾਂ ਸਹੇੜੀ ਆਪਣ ਬਿਨਾਸ਼ੇ,
ਭਾਈ ਉਹਦੇ ਸਿੰਘ ਜੀ ਕਿੱਥੇ ਸਹੇੜੀ ਬੈਠੇ ਹੋ ਆਪਣਾ ਵਿਨਾਸ਼, ਆਪਣੀ ਮੌਤ ਨੂੰ ਆਪ ਹੀ ਕਿਉਂ ਸਹੇੜਦੇ ਹੋ, ਕਿਉਂ ਹੀ ਆਪ ਆਪਣੀ ਮੌਤ ਨੂੰ ਆਵਾਜ਼ਾਂ ਮਾਰਦੇ ਹੋ।
ਅਬਲੂ ਕਰ ਕਰ ਓਜ ਬਿਸਾਲਾ,
ਹੁਣ ਤੱਕ ਤੁਸੀਂ ਇੰਨਾ ਬਲ ਲਾਇਆ ਆਪਣਾ, ਇੰਨਾ ਜ਼ੋਰ ਲਾਇਆ ਤੁਸੀਂ, ਕਈ ਦਿਨਾਂ ਦੇ ਵਿੱਚ ਅਨੇਕਾਂ ਵੇਰੀ ਹਮਲੇ ਕੀਤੇ ਨੇ ਦੁਸ਼ਮਣਾਂ ਦੇ ਉੱਤੇ, ਕਈ ਜੰਗ ਤੁਸੀਂ ਹੁਣ ਤੱਕ ਲੜੇ ਹਨ।
ਬਲ ਬੁੱਧੀ ਛਲ ਕਰ ਸ਼ਤਰੂ ਨਾ ਝਾਲਾ,
ਔਰ ਬਲ ਬੁੱਧੀ ਕਰਕੇ ਤੁਸੀਂ ਦੁਸ਼ਮਣਾਂ ਦੇ ਸ਼ਤਰੂਆਂ ਦੇ ਵਾਰ ਨੂੰ ਵੀ ਝੱਲਿਆ ਹੈ।
ਸਾਧ ਸਾਧ ਤੋਂ ਕੋ ਸਭ ਛਾਪਾਂਤੇ,
ਇਹ ਭਾਈ ਉਹਦੇ ਸਿੰਘ ਸਾਬਾਸ਼ ਹੈ ਤੇਰੇ, ਸਾਬਾਸ਼ ਹੈ ਤੈਨੂੰ ਸਰਵ ਪ੍ਰਕਾਰ ਨਾਲ ਕੇ ਤੂੰ ਹੁਣ ਤੱਕ ਇੰਨੀ ਦਲੇਰੀ ਨਾਲ ਲੜਿਆ।
ਅਰੇ ਜਹਾਂ ਕਹਿ ਤੇ ਅਰਾਤੇ,
ਔਰ ਤੂੰ ਹਰ ਜਗ੍ਹਾ ਤੇ ਅੜਿਆ, ਜਿੱਥੇ ਕਿੱਥੇ ਵੀ ਦੁਸ਼ਮਣ ਆਇਆ, ਜਿੱਧਰੋਂ ਵੀ ਦੁਸ਼ਮਣ ਨੇ, ਕਿਉਂਕਿ ਭਾਈ ਉਦੇ ਸਿੰਘ ਦੇ ਕੋਲ ਜਿਹੜਾ 500 ਸਿੰਘਾਂ ਦਾ ਜਥਾ ਸੀ ਉਹਦੇ ਵਿੱਚੋਂ ਬਹੁਤੇ ਸਿੰਘ ਦੁਨੀ ਚੰਦ ਦੇ ਨਾਲ ਆਏ ਸੀ ਅੰਮ੍ਰਿਤਸਰ ਸਾਹਿਬ ਤੋਂ, ਇਸ ਕਰਕੇ ਉਹਦੇ ਸਿੰਘ ਦੇ ਕੋਲ ਆਇਆ। ਤੇ ਭਾਈ ਉਦੇ ਸਿੰਘ ਕੋਲ ਜਿਹੜਾ ਦਸਤਾ ਸੀ ਫੌਜ ਦਾ, ਭਾਈ ਸਾਹਿਬ ਜੀ ਸਾਰੇ ਪਾਸੇ ਚੱਕਰਵਰਤੀ ਪਹਿਰਾ ਰੱਖਦੇ ਸੀ। ਜਿੱਧਰ ਦੁਸ਼ਮਣ ਦਾ ਹਮਲਾ ਜ਼ੋਰ ਦਾ ਹੁੰਦਾ ਸੀ ਉੱਥੇ ਭਾਈ ਉਦੇ ਸਿੰਘ ਜੀ ਜਾ ਕੇ ਮੋਰਚਾ ਲਾਉਂਦੇ ਸਨ। ਇਸ ਕਰਕੇ ਦੁਨੀ ਚੰਦ ਕਹਿ ਰਿਹਾ ਤੁਸੀਂ ਬੜਾ ਲੜੇ ਹੋ, ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ, ਤੁਹਾਨੂੰ ਲੜਦਿਆਂ ਬੜੇ ਮੋਰਚੇ ਤੁਸੀਂ ਦੁਸ਼ਮਣਾਂ ਨਾਲ ਲਾਏ ਨੇ, ਹਰ ਮੋਰਚੇ ਵਿੱਚ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ, ਤੁਹਾਡੀ ਇਸ ਬਹਾਦਰੀ ਤੋਂ ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ, ਸ਼ਾਬਾਸ਼ ਹੈ ਤੁਹਾਡੀ ਦਲੇਰੀ ਤੇ ਬਹਾਦਰੀ ਦੇ।
ਹਾਏ ਭਈਆ ਫਿਰ ਘਾਤ ਕੁਫੇਰੇ,
ਪਰ ਹੁਣ ਚਾਰੇ ਪਾਸਿਓਂ ਬੜੀ ਕੁਫੇਰੀ ਘਾਤ ਆਣ ਬਣੀ ਹੈ। ਆ ਜਿਹੜਾ ਕੱਲ ਦਾ ਦਿਨ ਆਉਣਾ ਹੈ ਭਾਈ ਉਦੇ ਸਿੰਘ ਜੀ, ਬੜੀ ਕੁਫੇਰੀ ਘਾਤ ਹੁਣ ਆਣ ਬਣੀ ਹੈ।
ਬਚੇ ਸਕਲ ਜੇ ਲਿਓ ਮਤ ਮੇਰੇ,
ਹੁਣ ਤੁਸੀਂ ਤਾਂ ਬਚ ਸਕਦੇ ਹੋ ਸਾਰੇ ਜੇ ਤੁਸੀਂ ਮੇਰੀ ਸਲਾਹ ਲੈ ਲਓ। ਜਿਹੜੀ ਮਤ ਮੈਂ ਤੁਹਾਨੂੰ ਦੇ ਰਿਹਾ, ਜੇ ਮੇਰੀ ਮਤ ਤੁਸੀਂ ਲੈ ਲਓ ਤਾਂ ਤੁਸੀਂ ਕੱਲ ਬਚ ਸਕਦੇ ਹੋ, ਨਹੀਂ ਤਾਂ ਕੱਲ ਬੜੀ ਬੁਰੀ ਦਸ਼ਾ ਹੋਣੀ ਹੈ। ਜੇ ਤੁਸੀਂ ਮੇਰੀ ਗੱਲ ਨਾ ਮੰਨੀ, ਮੇਰੀ ਮਤ ਨਾ ਲਈ ਤੇ ਕੱਲ ਦਾ ਜੰਗ ਬੜਾ ਭਿਆਨਕ ਹੋਵੇਗਾ, ਤਾਂ ਬਚੋਗੇ ਜੇ ਮੇਰੀ ਮਤ ਲਵੋਗੇ।
ਨਾ ਤਾਂ ਹੋਏ ਭੋਰ ਪਰੇ ਕਮਸਾਨਾ, ਧੋਏ ਜਬੈ ਹਾਥੀ ਮਸਤਾਨਾ।
ਨਹੀਂ ਤਾਂ ਕੱਲ ਸਵੇਰੇ ਇਹੋ ਜਿਹਾ ਭਿਆਨਕ ਘਮਾਸਾਨ ਜੰਗ ਹੋਵੇਗਾ ਭਾਈ ਉਦੇ ਸਿੰਘ ਜੀ, ਕਿ ਉਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਕਿਉਂਕਿ ਕੱਲ ਉਹਨਾਂ ਨੇ ਮਸਤ ਹਾਥੀ ਜਿਹੜਾ ਮਸਤਾਨਾ ਹੋਇਆ ਹੋਵੇਗਾ ਸ਼ਰਾਬ ਤੇ ਮਸਾਲਿਆਂ ਦੇ ਨਸ਼ੇ ਵਿੱਚ, ਇਹੋ ਜਿਹਾ ਮਸਤਾਨਾ ਹਾਥੀ ਜਦੋਂ ਢੋ ਕੇ ਉਹ ਅੱਗੇ ਲਾ ਕੇ ਲੈ ਕੇ ਆਉਣਗੇ, ਫਿਰ ਕੌਣ ਲੜੇਗਾ ਉਹਦੇ ਨਾਲ, ਕੌਣ ਮੁਕਾਬਲਾ ਕਰੇਗਾ ਉਹਦੇ ਸਾਹਮਣੇ।
ਮੋਏ ਮਾਰੇ ਪੂਰਵ ਬਿਨ ਆਏ,
ਹੁਣ ਕਹਿਣ ਲੱਗਾ ਵੀ ਮੇਰੇ ਪਹਿਲਾਂ ਉਹ ਮੇਰੀ ਬਿਨਾਂ ਮੌਤ ਆਈ, ਮੈਂ ਮਾਰਿਆ ਜਾਵਾਂਗਾ ਸਭ ਤੋਂ ਪਹਿਲਾਂ।
ਹੁਣ ਤਿਮ ਹੀ ਸਭ ਸੀਸ ਬਿਆਏ,
ਚਲੋ ਮੈਂ ਤਾਂ ਮਰਾਂਗਾ ਹੀ ਪਰ ਤੁਸੀਂ ਕਿਹੜਾ ਬਚੋਗੇ, ਤੁਹਾਡੇ ਸਿਰ ਤੇ ਵੀ ਮੇਰੇ ਤੋਂ ਬਾਅਦ ਫਿਰ ਮੌਤ ਆ ਪਹੁੰਚਣੀ ਹੈ।
ਗੜ ਟੂਟੇ ਪੁਨ ਬਚੈ ਨਾ ਕੋਈ,
ਜਦੋਂ ਕਿਲਾ ਤੋੜ ਦਿੱਤਾ ਉਹਨਾਂ ਨੇ ਲੋਹਗੜ੍ਹ, ਬਸ ਇਹੀ ਇੱਕ ਕਿਲਾ ਆਪਣਾ ਮਜ਼ਬੂਤ ਹੈ ਜਿਹੜਾ ਆਪਾਂ ਰੋਕੀ ਬੈਠੇ ਆ। ਜੇ ਉਹਨਾਂ ਨੇ ਕਿਲਾ ਲੋਹਗੜ੍ਹ ਤੋੜ ਦਿੱਤਾ ਤੇ ਮੁੜ ਕੇ ਫਿਰ ਕਿਸੇ ਨੇ ਨੀ ਬਚਣਾ।
ਲੱਖੋ ਸਪੱਟ ਖਲਗ ਰਣ ਹੋਏ,
ਲੱਖਾਂ ਸੂਰਮੇ ਆਉਣਗੇ ਪਹਾੜੀਆਂ ਦੇ, ਲੱਖਾਂ ਦੀ ਗਿਣਤੀ ਵਿੱਚ ਜਿਨ੍ਹਾਂ ਦੇ ਹੱਥਾਂ ਚ ਤੇਗਾਂ ਹੋਣਗੀਆਂ, ਜਿਹੜੇ ਹਥਿਆਰਬੰਦ ਸ਼ਸਤਰਧਾਰੀ ਹੋਣਗੇ, ਕਿਵੇਂ ਉਹਨਾਂ ਨੂੰ ਰੋਕਾਂਗੇ।
ਐਵੇਂ ਵਿਚਾਰ ਤੇਰੇ ਟਿਗ ਮਿਲਾ, ਗੁਰ ਸਮਝਾਏ ਲਿਓ ਅਬ ਭਲਾ।
ਇਹ ਵਿਚਾਰ ਕਰਕੇ ਭਾਈ ਉਦੇ ਸਿੰਘ ਜੀ ਮੈਂ ਤੁਹਾਨੂੰ ਆ ਕੇ ਮਿਲਿਆ ਹਾਂ, ਇਸ ਕਰਕੇ ਤੁਸੀਂ ਚੱਲੋ, ਤੁਹਾਡੀ ਗੁਰੂ ਜੀ ਬੜੀ ਗੱਲ ਮੰਨਦੇ ਨੇ, ਮੈਂ ਵੀ ਤੁਹਾਡੇ ਨਾਲ ਚੱਲਦਾ ਤੇ ਚੱਲ ਕੇ ਗੁਰੂ ਜੀ ਨੂੰ ਸਮਝਾਓ ਕਿ ਉਹ ਲੜਾਈ ਛੱਡ ਦੇਣ, ਗੁਰੂ ਜੀ ਨੂੰ ਸਮਝਾਓ ਕਿ ਉਹ ਇਹ ਜੰਗ ਦਾ ਖਿਆਲ ਤਿਆਗ ਦੇਣ, ਕਿਉਂਕਿ ਲੜਾਈ ਵਿੱਚੋਂ ਆਪਾਂ ਨੂੰ ਕੱਲ ਕੁਝ ਨਹੀਂ ਲੱਭਣਾ, ਆਪਣਾ ਨੁਕਸਾਨ ਹੀ ਨੁਕਸਾਨ ਹੈ।
ਕਹਿਓ ਜੋ ਅਮਰੋ ਮਨ ਮਿਲੀਐ, ਨਾ ਤਜ ਦੇਸ਼ ਆਪਣੋ ਚਲੀਐ।
ਇਹ ਤਾਂ ਸਾਡਾ ਕਿਹਾ ਗੁਰੂ ਜੀ ਮੰਨਦੇ ਨੇ, ਸਾਡੇ ਕਹੇ ਲੱਗ ਕੇ ਗੁਰੂ ਜੀ ਰਾਜਿਆਂ ਨਾਲ ਮੁਲਾਕਾਤ ਸੰਧੀ ਕਰ ਲੈਂਦੇ ਨੇ, ਤੇ ਫਿਰ ਆਪਾਂ ਵੀ ਗੁਰੂ ਜੀ ਨਾਲ ਮਿਲ ਕੇ ਰਹਾਂਗੇ, ਤੇ ਜੇ ਉਹ ਸਾਡਾ ਕਿਹਾ ਨਹੀਂ ਮੰਨਦੇ ਤੇ ਫਿਰ ਇਹ ਜਗ੍ਹਾ ਛੱਡੋ ਤੇ ਛੱਡ ਕੇ ਆਪਣੇ ਦੇਸ਼ ਨੂੰ ਚੱਲੋ।
ਕਹਾ ਏਕਾਕੀ ਗੁਰ ਕਰ ਲੈਂਗੇ,
ਜੇ ਗੁਰੂ ਜੀ ਇੱਥੇ ਕੱਲੇ ਰਹਿ ਗਏ ਤੇ ਕੱਲੇ ਕੀ ਕਰਨਗੇ ਸਾਡੇ ਬਿਨਾਂ, ਸਾਡੇ ਬਿਨਾਂ ਗੁਰੂ ਜੀ ਕੱਲੇ ਇੱਥੇ ਕੀ ਕਰਨਗੇ।
ਇੱਕ ਸੰਗਤ ਬਿਨ ਕਹਾਂ ਲੜਾਂਗੇ,
ਸਿੱਖ ਸੰਗਤਾਂ ਤੋਂ ਬਿਨਾਂ, ਸਿੰਘਾਂ ਦੇ ਦਲ ਤੋਂ, ਖਾਲਸੇ ਤੋਂ ਬਿਨਾਂ ਗੁਰੂ ਜੀ ਕਿਵੇਂ ਲੜਨਗੇ, ਕਿਵੇਂ ਮੁਕਾਬਲਾ ਕਰਨਗੇ।
ਜਾਂਦੇ ਮਿਲ ਸਕਦੇ ਜੋ ਕਹੋ,
ਇਸ ਕਰਕੇ ਤੁਸੀਂ ਸਾਰੇ ਸਿੰਘ ਮਿਲ ਕੇ ਇਕੱਠੇ ਹੋ ਕੇ ਗੁਰੂ ਜੀ ਨੂੰ ਕਹੋ,
ਸੰਦ ਕਰੋ ਜੀਵਤ ਬਚ ਰਹੋ,
ਔਰ ਚੱਲ ਕੇ ਇਹਨਾਂ ਪਹਾੜੀ ਰਾਜਿਆਂ ਨਾਲ ਸੰਧੀ ਕਰ ਲਓ, ਇਹਨਾਂ ਨਾਲ ਸੰਧੀ ਕਰਕੇ ਤੁਸੀਂ ਸਦਾ ਵਾਸਤੇ ਜੀਵਤ ਰਹੋਗੇ, ਨਹੀਂ ਤਾਂ ਕੱਲ ਮੌਤ ਆਈ ਸਮਝੋ। ਮੈਨੂੰ ਆਪਣਾ ਕੋਈ ਡਰ ਨਹੀਂ ਭਾਈ ਉਦੇ ਸਿੰਘ ਜੀ, ਮੈਨੂੰ ਡਰ ਹੈ ਵੀ ਦੂਜੇ ਸਿੰਘ ਨਾ ਮਾਰੇ ਜਾਣ। ਏਦਾਂ ਦੁਨੀ ਚੰਦ ਭਰਮਿਆ ਹੋਇਆ ਗੁਰੂ ਤੋਂ ਬੇਮੁਖ ਹੋ ਕੇ ਜਿਵੇਂ ਮਰ ਰਿਹਾ, ਕਿਉਂਕਿ ਮੌਤ ਤਾਂ ਇਹਦੀ ਆਉਣੀ ਸੀ। ਸਤਿਗੁਰੂ ਜੀ ਚਾਹੁੰਦੇ ਸਨ ਬਹਾਦਰਾਂ ਦੀ ਮੌਤ ਮਰ ਕੇ ਸੂਰਮ ਗਤੀ ਨੂੰ ਪ੍ਰਾਪਤ ਹੋਵੇ। ਪਰ ਭਾਗ ਮਾੜੇ ਨੇ ਸਾਕਤ ਤੇ ਬੇਮੁਖ ਹੋ ਕੇ ਜਿਵੇਂ ਮਰ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ